Nirbhavo
Krishna
चल दिया पुस्तक करे जहान अट सठ तीर्थ सगल पुन जी दया परवान जिसनु देव दया कर सोई पुरख सुजान जिना मिलया प्रभ अपना नानक तिन कुर्बान माग सुचे से कांडी है जिना मिलया प्रभ आपना नानक तिन कुर्बान माग सुचे से कांडी है जिन पूरा गुर में फिरवान वाहिगुरु जी का खालसा वाहिगुरु जी की फतेह। सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाई मान खोए बैठे गुरमुख प्यारे सत संगी जनों सतगुरु जी दे पवित्र दरबार की हाजरी भर के हजूर दे अमृत बचन गुरबाणी कीर्तन गुरु सवारियां पासों आप जी ने सरवण किया है। लड़ीवार जो बारह माह की विचार सतगुरु गुरु नानक साहब महाराज जी की कृपा न आप आरंभ की है अज ग्यारहवां महीना जो बारह माह की लड़ी के अंदर माघ के रूप अंदर हजूर ने दर्ज किया है पाठ आप जी ने श्रवण किया है। आओ धन गुरु अर्जुन देव सच्चे पातशाह जी के चरणों की टेक लवो। आप जितने भी बैठे हैं कथा का भाव केवल फूकी चर्चा नहीं कथा कीर्तन का भाव ही यह वे कि किते अंदर खिंडिया होया टेक के मालिक के चरणों में जुड़ जाए। आप बख्शो आशीष धन गुरु अर्जुन साहब जी के चरणों में करिए अरदास मेरे दातार आप कृपा करके विच वरतो अपने अमृत बचना की विचार प्रेम भय भावना एकाग्रता नाल आप कृपा करके करा लो करो बख्शिश और उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी। सतगुरु गुरु पंचम पातशाह महाराज जी ने अज इस माघ के महीने राही मनुख न सुचिया होंगी एक जुगत दसी जे हकीकत गुरु ग्रंथ साहब जी की सारी विचारधारा किसी ने एक पंक्ति के अंदर एक पवित्र तुक विच बयान करनी हो गुरमुखो बस एक ही मनुख की जिंदगी का मकसद है कि मैं अंदरों सुचा किवें हो सकां ते उस सच्चे परमेश्वर दे चरणां विच लीन किवें हो सकां। सारी गुरु ग्रंथ साहिब जी दी जिज्ञासु दी ढालना जां उहदी मंजिल हजूर ने इको पवित्र बचन विच कह दिता कि किव सच्यारा होई है किव कूड़ा टुटा पाहा। किवें सच्यार हो सकां, किवें मालक ते साडे दरम्यान जिहड़ी कूड़ दी झूठ दी पाल है उहनू तोड़िया जा सके। बाकी सारी गुरु ग्रंथ साहिब दी बाणी उस कूड़ दी पाल नू तोड़ के सच्यार होण तक दी सारी जुग दसदी पई। अज भी जिहड़ा साहिब ने बख्शिश कीती, बचन पहला आया कि माघ मज्जन संग साधुआं धूड़ी कर इशनान, यह दो बचन कहे। तवज्जो दिया जे इस पवित्र बचन इस शब्द की इस पवित्र रहमत भरे गुरु देव दे इलाही फरमान वाल। आपने बड़ी बारी पाठ किया माघ का इस महीने का। अज मेरे साहब ने पहली पंक्ति विच दो गल्लां कहियां, एक मज्जन की गल कही ते एक इशनान की गल कही। ते जे कोश मुताबक आपां अर्थ करिए ते मज्जन का अर्थ भी इशनान करने हुंदा है। पर कदी सोचिए महाराज, एक पंक्ति विच दो बचन क्यों, कि माघ मज्जन संग साधुआं धूड़ी कर इशनान। पहला कहन लगे जे मज्जन करनी संग साधुआं गुरमुखां दी संगत विच करी ते अगली मंजिल की है स्वाद ताए भी तू उन्हां दी संगत विच इशनान करें। ते नाल शब्द वरत्या धूड़ी कर इशनान, जदों उन्हां दी संगत करेगा आत्म ने आत्मक जीवन नूं जदों तू सोहणिया बनाएगा फिर तेनू सजना निम्रता विच आके उन्हां दे चरणां दी धूड़ बनदी जा चाहेगी। संगत विच आउण तो बिना मनुख दे अंदर निम्रता कभी आ ही नहीं सकदी। सतगुरु गुरु ग्रंथ साहिब जी दी बाणी ने माघ दे महीने विच नहाउण दा क्यों जिक्र कीता है। आप सब नूं पता है कि हिंदुस्तान दी धरती ते जिथे मेरे सतगुरु ने यह अमृत बचन उच्चारण किए ने माघ दे महीने विच इशनान नूं बड़ा पवित्र मनिया गया। माघी वाले दिन इलाहाबाद प्रयागराज आम तौर ते जिज्ञासु जांदे ने ते उत्थे मनिया गया भी तरबैणी है। हजूर ने एक बचन भी वरत्या दसम ग्रंथ अंदर, जब ही जात तरबैणी पै पुन दान दिन करत बतै। तरबैणी उत्थे वेखण नूं मौका मिलिया, दो नदियां आपस विच मिलदियां पईआं ने, यमुना ते गंगा, ये दोनों इकट्ठियां हुंदियां ने। ते सरस्वती बारे ये मनौत है, उन्हां दा ख्याल है कि सरस्वती इहदे विच गुप्त वरदी है। ते इलाहाबाद दी धरती ते तिन्ने नदियां इकट्ठियां हुंदियां ने, इस करके इहनूं तरबैणी कहा जांदा है। प्रयागराज भी कहिंदे। ते फिर माघी वाले दिन उस प्रयागराज विच इशनान करना सब तो उत्तम पुन दा कर्म समझिया जांदा है। ते अपनी पेट उधर पूरते दी लई उत्थे बैठे पुजारी उत्थे बैठे पंडित कदी जान दा मौका मिलिया ते तक्यो वेखण लई केवल कि आप मील अजे दूर होवोगे ते पहली दौड़ के ओ तुहानू अपने वल खिंचण दा यतन करनगे कि तुहाडे पाप दगद हो जाणगे जे साडी जुगती अनुसार तुसीं इशनान करोगे। मेरे सतगुरु ने सिख का हर जीवन दे जीण का ढंग चेंज कर दिता। कह लगे सिखा, माघ वाले दिन लोग तीर्थ इशनान वल दौड़े जाते नहीं, चेते रखी वो सारी जिंदगी तीर्थ नहाते रहन, उन्हां दी अंदर पवित्रता नहीं आनी। आ मैं तेनों दसा जे माघ के महीने विच गुरमत अनुसार इशनान कर लें ते करोड़ां जन्मां दी मैल तेरी तुप जाएगी। सतगुरु का पंथ बड़ा निर्मल ते न्यारा है। ताई भाई गुरदास ने यह बचन बाणी विच कहा सी, कहन लगे शब्द जिती सिद्ध मंडली की तुस अपना पंथ निराला। उन्हें विच मिलगोबा उन्हें दिता साहब ने, उत्थे तां भाई साहब इतों तक शब्द वरदे ने कि गुरु नानक साहब दे पिछे चलण वाले इन्ने कु पवित्र जीवन वाले सन, उन्हां दे जीवन नूं तक के बाबे दी संगत नूं लोक निर्मल पंथी कहण लग पए सन। कि इन्हां अंदर कोई मैल नहीं, इन्हां अंदर कोई द्वेष नहीं। ते भाई साहब कहिंदे ने पता है कि उह निर्मल हो गए, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਾਮ ਦਾ ਸਿੱਕਾ, ਨਾਮ ਦੀ ਰਹਿਮਤ ਜਿਹਨੇ ਅੰਦਰੋਂ ਪਵਿੱਤਰ ਕੀਤਾ। ਥੋੜਾ ਜਿਹਾ ਜਿਸ ਵਿਸ਼ੇ ਤੇ ਮੈਂ ਰੁਕਣਾ ਚਾਹੁੰਦਾ ਗੁਰੂ ਕਿਰਪਾ ਨਾਲ, ਕਿ ਕੀ ਤੀਰਥ ਨੂੰ ਗੁਰੂ ਸਾਹਿਬ ਨੇ ਸਵੀਕਾਰ ਕੀਤਾ, ਕੀ ਤੀਰਥ ਇਸ਼ਨਾਨ ਦਾ ਮਹਾਤਮ ਗੁਰਮਤ ਵਿੱਚ ਕੁਝ ਹੈ, ਤੇ ਜੇ ਸੱਚਾ ਤੀਰਥ ਹੈ ਤੇ ਗੁਰਬਾਣੀ ਨੇ ਉਸ ਤੀਰਥ ਦਾ ਕਿਵੇਂ ਜ਼ਿਕਰ ਕੀਤਾ। ਸਭ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਆਪਾਂ ਆਰੰਭ ਕਰਨੀ, ਪਹਿਲਾਂ ਇਹ ਅਰਜ਼ ਕਰਨੀ ਹੈ ਤੀਰਥ ਦੀ ਮਹਾਨਤਾ ਕੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਹਜ਼ੂਰ ਦਾ ਜਦੋਂ ਪਹਿਲਾ ਸ਼ਬਦ ਅਸੀਂ ਬਾਣੀ ਆਰੰਭ ਕਰਨੇ ਹਾਂ ਤੇ ਪਹਿਲਾ ਬਚਨ ਹੀ ਆਉਂਦਾ ਸੋਚੈ ਸੋਚ ਨਾ ਹੋਵੇ। ਭਾਵੇਂ ਕਈ ਸੱਜਣੇ ਦਾ ਅਰਥ ਸੋਚਣ ਨਾਲ ਕਰਦੇ, ਇੱਕ ਹਿੰਦੀ ਦਾ ਸ਼ਬਦ ਹੈ ਸੋਚ। ਆਮ ਤੌਰ ਤੇ ਜਿੱਥੇ ਲੋਕ ਇਸ਼ਨਾਨ ਕਰਦੇ ਨੇ ਬੜੇ ਸ਼ਬਦ ਨੇੜੇ ਨੇੜੇ ਦੇ ਨੇ, ਦੇਵ ਆਲੇ, ਅਸਲ ਵਿੱਚ ਅੱਖਰ ਹੈ ਦੇਵ। ਆਲਿਆ ਦਾ ਅਰਥ ਹੁੰਦਾ ਘਰ, ਇੱਕ ਸ਼ਬਦ ਹੁੰਦਾ ਵਿਦਿਆਲਿਆ, ਆਲਿਆ ਦਰ ਤੇ ਘਰ, ਵਿਦਿਆਲਿਆ ਦਰ ਤੇ ਜਿੱਥੇ ਬੱਚੇ ਨੂੰ ਜਾਂ ਮਨੁੱਖ ਨੂੰ ਵਿਦਿਆ ਦਿੱਤੀ ਜਾਏ, ਵਿਦਿਆ ਦਾ ਘਰ। ਦੇਵ ਆਲਿਆ ਦਰ ਤੇ ਜਿੱਥੇ ਦੇਵਤਿਆਂ ਦਾ ਘਰ। ਇੱਕ ਸ਼ਬਦ ਅਸੀਂ ਪੜ੍ਹਨੇ ਸੋਚ ਆਲਿਆ, ਸੋਚ ਆਲਿਆ ਦਾ ਅਰਥ ਹੈ ਜਿੱਥੇ ਮਨੁੱਖ ਆਪਣੇ ਸਰੀਰ ਨੂੰ ਸੋਚ ਇਸ਼ਨਾਨ ਕਰਾ ਸਕੇ। ਹਜ਼ੂਰ ਨੇ ਉੱਤੇ ਸ਼ਬਦ ਵਰਤਿਆ, ਕਹਿਣ ਲੱਗੇ ਸੋਚੈ, ਇਸ਼ਨਾਨ ਕਰਨ ਦੇ ਨਾਲ ਸੋਚ ਨਾ ਹੋਵੇ। ਤੇ ਜੇ ਆਪਾਂ ਕਹੀਏ ਵੀ ਇੱਥੇ ਸੋਚਣ ਸੋਚ ਦਰਦ ਸੋਚਣਾ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸੁਖਮਨੀ ਸਾਹਿਬ ਵਿੱਚ ਇੱਕ ਬਚਨ ਹੁੰਦਾ ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾ। ਸਾਹਿਬ ਕਹਿਣ ਲੱਗੇ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰੀ ਇਸ਼ਨਾਨ ਕਰ ਲੈ, ਇਹ ਅੰਦਰ ਨੇ ਪਵਿੱਤਰ ਨਹੀਂ ਹੋਣਾ। ਅੱਗੇ ਚੱਲੋ ਕਿ ਤੀਰਥ ਨੂੰ ਪ੍ਰਵਾਨ ਕੀਤਾ ਗਿਆ। ਅਸੀਂ ਜਦੋਂ ਪਾਠ ਕਰਦੇ ਹਾਂ ਸਾਹਿਬ ਕਹਿੰਦੇ ਨੇ ਮਾਲਕ ਮੈਂ ਹਰ ਉਹ ਕੰਮ ਕਰਨਾ ਜਿਹੜਾ ਤੇਰੀ ਖੁਸ਼ੀ ਲੈਣ ਵਾਲਾ ਹੋਵੇ। ਕਦੀ ਪੜ੍ਹਿਓ ਉਸ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਕਿ ਜਾਲੋਂ ਐਸੀ ਰੀਤ, ਕਹਿੰਦੇ ਨੇ ਉਹ ਮਰਿਆਦਾ ਉਸ ਕਰਮ ਨੂੰ ਮੈਂ ਫੂਕ ਤਿਆਗ ਲਾ ਕੇ ਜਿੱਤ ਮੈਂ ਪਿਆਰਾ ਵਿਸਰੈ, ਜਿਸ ਕਰਮ ਨਾਲ ਸਾਈਆਂ ਤੇਰੀ ਯਾਦ ਹਿਰਦੇ ਵਿੱਚੋਂ ਵਿਸਰਦੀਏ, ਮੈਂ ਉਹ ਕੰਮ ਕਰਕੇ ਲੈਣਾ ਕੀ ਏ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ, ਪਤ ਰਹਿ ਮੈਂ ਉਹ ਕਰਮ ਕਰਾਂਗਾ ਜਿਹਦੇ ਨਾਲ ਤੇਰੇ ਚਰਨਾਂ ਨਾਲ ਮੇਰੀ ਸਾਂਝ ਬਣ ਜਾਏ। ਹੁਣ ਤੱਕੋ ਸਾਹਿਬ ਨੇ ਇੱਕ ਅੰਮ੍ਰਿਤ ਬਚਨ ਕਿਹਾ ਸੀ ਰੋਜ਼ ਪੜ੍ਹ ਲਈ, ਮੈਂ ਅਜੇ ਸਿਰਫ ਅਰਜ਼ ਕਰਨੀ ਹੈ ਤੀਰਥ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਏ। ਜੇ ਆਪਣੇ ਕੋਲੋਂ ਸ਼ਬਦ ਲਾਈਏ ਆਪਾਂ ਦੇਣਦਾਰ ਹਾਂ, ਪਰ ਗੁਰੂ ਕੀ ਮਤ ਨੂੰ ਲੁਕਾਉਣਾ ਵੀ ਜਿਹੜੀ ਇਹ ਬੇਇਨਸਾਫੀ ਹੈ। ਸਾਹਿਬ ਨੇ ਇੱਕ ਅੰਮ੍ਰਿਤ ਬਚਨ ਕਿਹਾ, ਕਹਿਣ ਲੱਗੇ ਤੀਰਥ ਨਾਵਾਂ ਰੋਜ਼ ਪੜ੍ਹਨੀ। ਕਹਿੰਦੇ ਨੇ ਮੈਂ ਤੀਰਥ ਤੇ ਇਸ਼ਨਾਨ ਕਰਾਂ, ਪਰ ਮੈਂ ਕਰਨਾ ਤਾਂ ਜੇ ਤੈਨੂੰ ਚੰਗਾ ਲੱਗਦਾ, ਜੇ ਤਿਸ ਭਾਵਾਂ, ਜੇ ਤੈਨੂੰ ਨਹੀਂ ਚੰਗਾ ਲੱਗਦਾ ਮੇਰੇ ਸਾਈਂ ਵਿਣ ਭਾਣੈ ਕਿ ਨਾ ਕਰੀ, ਤੈਨੂੰ ਜੇ ਭਾਏ ਨਾ ਤੇ ਮੇਰੇ ਇਸ਼ਨਾਨ ਕਰਨ ਦਾ ਲਾਭ ਕੀ। ਤੀਸਰਾ ਪ੍ਰਮਾਣ ਜਪਜੀ ਸਾਹਿਬ ਵਿੱਚੋਂ ਪੜ੍ਹੇ, ਅਰਜ਼ ਕਰਨੀ ਫਿਰ ਅੱਗੇ ਨਾਮ ਕਿਵੇਂ ਤੀਰਥ। ਹਜ਼ੂਰ ਦਾ ਇੱਕ ਅੰਮ੍ਰਿਤ ਬਚਨ ਦਾ ਤੀਰਥ ਤਪ ਦਇਆ ਦੱਤ ਦਾਨ, ਇੱਕੋ ਪੰਕਤੀ ਵਿੱਚ ਸਾਰਿਆਂ ਦਾ ਜ਼ਿਕਰ ਕਰ ਦਿੱਤਾ, ਨਿਰਮਲ ਪੰਥ ਹੈ। ਕਹਿਣ ਲੱਗੇ ਤੀਰਥ, ਤੀਰਥਾਂ ਤੇ ਕੀਤੇ ਹੋਏ ਤਪ ਤੇ ਦਿੱਤੇ ਹੋਏ ਦਾਨ। ਕਹਿੰਦੇ ਨੇ ਪਹਿਲੀ ਗੱਲ ਤਾਂ ਪਿਆਰਿਆ ਇਹਦਾ ਕੁਝ ਮਿਲਣਾ ਨਹੀਂ, ਤੇ ਜੇ ਤੂੰ ਕਈ ਸਾਲ ਲਾ ਕੇ ਕਮਾਈ ਕਰੇਗਾ ਮਿਲ ਜਾਏਗਾ, ਤੇ ਵੱਧ ਤੋਂ ਵੱਧ ਤਿੰਨ ਜਿੰਨਾ ਮਾਣ ਮਿਲੇਗਾ। ਹੁਣ ਤੱਕਿਓ ਸਿਮਰਨ ਕੋਈ ਕਰੇ ਤੇ ਤਿੰਨ ਜਿੰਨਾ ਵੀ ਰੱਬ ਉਹਦੀ ਕਮਾਈ ਨੂੰ ਅਜਾਈ ਨਹੀਂ ਜਾਣ ਦਿੰਦਾ, ਤੇ ਕਰਮ ਕਾਂਡ ਕਰੇ ਗੁਰੂ ਜੀ ਕਹਿੰਦੇ ਨੇ ਕਰੋੜਾਂ ਸਾਲ ਕਰਦਾ ਰਹੇ ਤਿੰਨ ਜਿੰਨੀ ਇੱਜ਼ਤ ਮਿਲੇਗੀ। ਕਦੀ ਦੇਖੋ ਕਾ ਸਾਹਿਬ ਦੇ ਬਚਨ, ਇੱਕ ਪਾਸੇ ਕਹਿੰਦੇ ਨੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ, ਸਿਮਰਨ ਕਰ ਤਿਲ ਜਿਤਨਾ ਸਮਾਂ ਤੇਰਾ ਵਿਅਰਥ ਨਹੀਂ ਜਾਣ ਦਏਗਾ, ਤੇ ਜੇ ਤੂੰ ਕਰਮ ਕਾਂਡਾਂ ਵਿੱਚ ਪੈ ਗਿਆ ਫਿਰ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਸਾਹਿਬ ਜੀ ਫਿਰ ਅੰਦਰ ਕਿਵੇਂ ਪਵਿੱਤਰ ਹੋਵੇਗਾ। ਕਹਿਣ ਲੱਗੇ ਤੂੰ ਇੱਕ ਕੰਮ ਕਰਿਆ ਕਰ, ਸੁਣਿਆ ਮੰਨਿਆ ਮਨ ਕੀਤਾ ਭਾਓ, ਨਾਮ ਨੂੰ ਸੁਣੀ ਪਰਤ ਕੇ ਮੰਨੀ, ਤੇ ਮੰਨਣ ਤੋਂ ਬਾਅਦ ਗੁਰਮੁਖਾ ਜਦੋਂ ਤੇਰੇ ਅੰਦਰ ਪ੍ਰੇਮ ਪੈਦਾ ਹੋ ਜਾਏਗਾ ਤੂੰ ਤਾਂ ਖੁਦ ਹੀ ਤੀਰਥ ਬਣ ਜਾਣਾ, ਤੇਰੇ ਕੋਲ ਬੈਠਿਆਂ ਦੇ ਅੰਦਰ ਦੀ ਮੈਲ ਖਤਮ ਹੋ ਜਾਏਗੀ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮੰਨ ਲਾ। ਇਹ ਸਾਹਿਬ ਦੀ ਬਾਣੀ ਵਿੱਚੋਂ। ਕਬੀਰ ਸਾਹਿਬ ਖਾਸ ਕਰਕੇ ਬਨਾਰਸ ਰਹੇ, ਤੇ ਆਪ ਸਭ ਨੂੰ ਪਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਆਪਾਂ ਜਦੋਂ ਪੜ੍ਹਦੇ ਹਾਂ ਤੇ ਇੱਕ ਇੱਕ ਸ਼ਬਦ ਦੇ ਵਿੱਚੋਂ ਸੱਚ ਜਿਹੜਾ ਫੁੱਟ ਫੁੱਟ ਕੇ ਸਾਹਮਣੇ ਆਉਂਦਾ ਵੇ। ਉਹਨਾਂ ਦਾ ਇੱਕ ਸ਼ਬਦ ਆਉਂਦਾ ਕਹਿਣ ਲੱਗੇ ਝਗੜਾ ਏਕ ਨਬੇੜੋ ਰਾਮ। ਕਹਿੰਦੇ ਨੇ ਮੇਰੇ ਮਨ ਵਿੱਚ ਇੱਕ ਤੋਖਲਾ ਪੈਦਾ ਹੋ ਗਿਆ, ਜੇ ਤੂੰ ਕਬੀਰ ਨੂੰ ਆਪਣਾ ਸੇਵਕ ਬਣਾਉਣਾ ਤੇ ਇੱਕ ਝਗੜਾ ਖਤਮ ਕਰ। ਤੇ ਮਹਾਰਾਜ ਉਹ ਝਗੜਾ ਕਿਹਦਾ? ਕਹਿਣ ਲੱਗੇ ਮੈਨੂੰ ਇੱਕ ਗੱਲ ਸਮਝ ਨਹੀਂ ਪੈਂਦੀ ਵੀ ਇੱਥੇ ਲੋਕੀ ਖਿੱਚੇ ਤੁਰੇ ਆਉਂਦੇ ਨੇ ਇਸ਼ਨਾਨ ਕਰਨ ਵਾਲੇ, ਜੇ ਤੂੰ ਆਪਣੇ ਸੇਵਕ ਨਾਲ ਚਾਰ ਦਿਨ ਕੱਢਣੇ ਨੇ। ਕਹੋ ਕਬੀਰ ਹੋ ਭਇਆ ਉਦਾਸ, ਉਹ ਸ਼ਬਦ ਦੇ ਅਖੀਰ ਦੇ ਬਚਨ ਨੇ। ਕਹਿੰਦੇ ਨੇ ਮੇਰੇ ਮਨ ਵਿੱਚ ਇੱਕ ਉਦਾਸੀ ਹੈ, ਤੀਰਥ ਵੱਡਾ ਕਿ ਹਰਕਾ ਦਾਸ। ਇਹ ਮੈਨੂੰ ਗੱਲ ਸਮਝ ਆ ਜੇ ਵੀ ਤੀਰਥ ਵੱਡਾ ਹੈ ਕਿ ਤੇਰੀ ਬੰਦਗੀ ਕਰਨ ਵਾਲਾ ਵੱਡਾ ਹੈ। ਫਿਰ ਉਹ ਕਹਿੰਦੇ ਨੇ ਨਹੀਂ, ਅਸਲ ਵਿੱਚ ਤੇਰੀ ਬੰਦਗੀ ਕਰਨ ਵਾਲਾ ਖੁਦ ਤੀਰਥ ਹੈ। ਧਿਆਨ ਦਿਆ ਜੇ ਉਹਨਾਂ ਨੇ ਕੁਝ ਪ੍ਰਮਾਣ ਦਿੱਤੇ ਨੇ ਤੇ ਸਾਰੀ ਜ਼ਿੰਦਗੀ ਉਹ ਬਨਾਰਸ ਵਿੱਚ ਰਹੇ ਨੇ ਤੇ ਲੋਕ ਹਰ ਇੱਕ ਬੰਦੇ ਨਾਲ ਉਹਨਾਂ ਨੇ ਚਰਚਾ ਕੀਤੀ ਤੇ ਕਬੀਰ ਸਾਹਿਬ ਦੀ ਬਾਣੀ ਦੇ ਗੁਰਮੁਖੋ ਟੀਕਾਕਾਰਾਂ ਅਰਥ ਜ਼ਰੂਰ ਕੀਤੇ ਜੇ, ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿੰਦਾ ਉਸ ਆਤਮਕ ਜੀਵਨ ਨੂੰ ਛੋਹ ਨਹੀਂ ਕੁਛ ਸਕਿਆ ਜਿਸ ਅਵਸਥਾ ਵਿੱਚ ਕਬੀਰ ਬੋਲਦੇ ਪਏ। ਕਬੀਰ ਸਾਹਿਬ ਦੇ ਬਚਨ ਹੁੰਦਾ ਸਾਰੀ ਜ਼ਿੰਦਗੀ ਉਹ ਰਹੇ ਬਨਾਰਸ ਵਿੱਚ ਤੇ ਜਦੋਂ ਅੰਤਲਾ ਸਮਾਂ ਆਇਆ ਤੇ ਉਹ ਬਨਾਰਸ ਨੂੰ ਛੱਡ ਕੇ ਮਗਹਰ ਦੀ ਧਰਤੀ ਤੇ ਚਲੇ ਗਏ। ਤੇ ਇੱਕ ਮਨੌਤ ਹੈ ਕਿ ਜਿਹੜਾ ਬੰਦਾ ਪਾਪੀ ਵੀ ਬਨਾਰਸ ਵਿੱਚ ਤਨ ਛੱਡੇ ਉਹ ਮੁਕਤ ਹੋ ਜਾਂਦਾ ਤੇ ਮਗਹਰ ਦੇ ਅੰਦਰ ਜਾ ਕੇ ਭਾਵੇਂ ਭਗਤੀ ਕਰਨ ਵਾਲਾ ਤਨ ਛੱਡੇ ਉਹ ਸਰਾਪੀ ਧਰਤੀ ਗੋਰਖਪੁਰ ਦੇ ਨੇੜੇ ਧਰਤੀ ਮਗਹਰ ਦੀ। ਕਹਿੰਦੇ ਉੱਥੇ ਕੋਈ ਆਪਣਾ ਤਨ ਛੱਡੇ ਭਗਤੀ ਬੰਦਗੀ ਕੀਤੀ ਹੋਵੇ ਉਹ ਗਧੇ ਦੀ ਜੂਨ ਵਿੱਚ ਪੈਂਦਾ। ਕਬੀਰ ਨੇ ਵੀ ਕੰਮ ਲੋਕਾਂ ਦੇ ਸਾਹਮਣੇ ਕਰ ਦਿੱਤਾ, ਸਾਰੀ ਜ਼ਿੰਦਗੀ ਬਨਾਰਸ ਵਿੱਚ ਗਏ, ਅਖੀਰ ਤੇ ਜਦੋਂ ਸਰੀਰ ਛੱਡਣਾ ਮਗਰ ਤੁਰ ਕੇ। ਤਾਂ ਲੋਕ ਕਹਿਣ ਲੱਗੇ ਵੀ ਸਾਰੀ ਜ਼ਿੰਦਗੀ ਉਲਟੇ ਹੀ ਕੰਮ ਕੀਤੇ ਨੇ, ਅੰਤਲੇ ਸਮੇਂ ਤਾਂ ਸਿੱਧਾ ਕਰ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਹੁਣ ਮੁਕਤੀ ਮਿਲਣ ਦਾ ਵੇਲਾ ਹੈ ਤੇ ਤੀਰਥ ਤੇ ਆਪਣੇ ਪ੍ਰਾਣ ਤਿਆਗੇਗਾ ਮੁਕਤ ਹੋ ਜਾਏਗਾ, ਮਗਰ ਦੀ ਧਰਤੀ ਤੇ ਜਾਣਾ, ਉਹ ਸਰਾਪੀ ਧਰਤੀ ਤੇ ਤੇਰਾ ਭਲਾ ਨਹੀਂ ਹੋਣਾ। ਕਬੀਰ ਸਾਹਿਬ ਦਾ ਸ਼ਬਦ ਆਉਂਦਾ ਗੌੜੀ ਰਾਗ ਵਿੱਚ, ਕਦੀ ਪੜ੍ਹਿਓ। ਕਹਿਣ ਲੱਗੇ ਕਿ ਲੋਕ ਸਾਰੇ ਗੱਲਾਂ ਪੈ ਕਰਨ, ਉਹਨਾਂ ਨੇ ਫਿਰ ਅੰਮ੍ਰਿਤ ਬਚਨ ਕਹਿ। ਕਹਿਣ ਲੱਗੇ ਜਿਉਂ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਤਾਂ ਜਨਮ ਹੋਂ ਤਪ ਕਾ ਹੀਨਾ, ਬਹੁਤ ਬਰਸ ਤਪ ਕੀਆ ਕਾਸ਼ੀ, ਮਰਨ ਭਇਆ ਮਗਰ ਕੀ ਬਾਸੀ। ਸਾਰੀ ਜ਼ਿੰਦਗੀ ਇੱਥੇ ਤਪ ਕਰਦਾ ਰਹੋ ਮਰਦੇ ਸਮੇਂ ਮਗਰ। ਉੱਥੇ ਫਿਰ ਕਬੀਰ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਦੁਨੀਆਂ ਦੇ ਲੋਕੋ ਤੁਸੀਂ ਮੱਥੇ ਤੇ ਟਿੱਕੇ ਲਾ, ਕੇਵਲ ਹਿੰਦੂ ਲਈ ਨਹੀਂ ਅੱਜ ਮੇਰੇ ਵੀਰ ਲਈ ਵੀ ਲਾਗੂ ਵੇ, ਜੇ ਬਾਣਾ ਪਾਇਆ ਤੇ ਅੰਦਰ ਗੁਰੂ ਦਾ ਪਿਆਰ ਨਹੀਂ। ਕਹਿਣ ਲੱਗੇ ਮੱਥੇ ਤੇ ਟਿੱਕਾ ਲਾ, ਗਲੇ ਵਿੱਚ ਜਨੇਊ ਪਾ, ਠੇਕੇਦਾਰ ਬਣਿਆ ਧਰਮ ਦਾ, ਪਰ ਇੱਕ ਗੱਲ ਚੇਤੇ ਰੱਖੀ ਕਿ ਜੇ ਤੂੰ ਗੰਗਾ ਦੇ ਕਿਨਾਰੇ ਵੀ ਰਹੇ ਤੇ ਸਾਰੀ ਜ਼ਿੰਦਗੀ ਮੱਥੇ ਤੇ ਤਿਲਕ ਲਾ ਕੇ ਇਸ਼ਨਾਨ ਕਰਦਾ ਰਹੇ ਤੇ ਗੰਗਾ ਵਿੱਚ ਬੈਠੇ ਹੋਏ ਡੱਡੂ ਤੋਂ ਪੁੱਛ ਲਈ, ਜੇ ਉਹਦਾ ਖਾਨਦਾਨ ਮੁਕਤ ਹੋ ਗਿਆ ਤੇ ਮੁਕਤ ਤੂੰ ਵੀ ਹੋਏਗਾ, ਜੇ ਗੰਗਾ ਵਿੱਚ ਰਹਿੰਦਾ ਡੱਡੂ ਨਹੀਂ ਮੁਕਤ ਕਰ ਸਕੀ ਤੇ ਤੈਨੂੰ ਕਿਵੇਂ ਉਹਨੇ ਮੁਕਤ ਕਰ ਦੇ। ਸਾਹਿਬ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਅੰਤਰ ਮੈਲ ਜੇ ਤੀਰਥ ਨਾਵੈ ਇਸ ਬੈਕੁੰਠ ਨਾ ਜਾਣਾ। ਫਿਰ ਅੱਗੇ ਅਰਜ਼ ਕਰਨੀ ਹੈ ਜੀ ਇਸ਼ਨਾਨ ਕਿਹੜੇ ਦੀ ਗੱਲ ਕਹੀ? ਕਹਿਣ ਲੱਗੇ ਅੰਤਰ ਮੈਲ ਜੇ ਤੀਰਥ ਨਾਵੈ ਇਸ ਬੈਕੁੰਠ ਨਾ ਜਾਣਾ। ਪਿਆਰਿਆ ਲੋਕ ਜ਼ਰੂਰ ਕਹਿਣਗੇ ਵਾਹ ਵਾਹ ਤੀਰਥ ਇਸ਼ਨਾਨੀ, ਲੋਕ ਪਤੀਣਾ ਕਛੂ ਨਾ ਹੋਵੇ, ਨਾ ਹੀ ਰਾਮ ਇਹ ਆਨਾ, ਰੱਬ ਕਦੀ ਆਉਣਾ ਨਹੀਂ। ਜੇ ਕਹੀਏ ਵੀ ਲੋਕ ਸਾਰੇ ਵੋਟਾਂ ਪਾ ਕੇ ਕਹਿ ਦੇਣ ਵੀ ਤੂੰ ਬ੍ਰਹਮ ਗਿਆਨੀ, ਰੱਬ ਕਦੀ ਵੋਟਾਂ ਨਾਲ ਥੋੜ੍ਹਾ ਰੀਝਦਾ। ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਕਦੀ ਦੇਖਿਓ ਧਰਮ ਨਾਲ ਕਦੀ ਭੀੜ ਨਹੀਂ ਜੇ ਹੁੰਦੀ, ਧਰਮ ਨੂੰ ਕਮਾਉਣ ਵਾਲਾ ਇੱਕ ਅੱਧਾ ਹੁੰਦਾ। ਸਾਹਿਬ ਨੇ ਤਾਂ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਨ ਨਾਨਕ ਕੋਟਨ ਮੈਂ ਕੋ ਨਾਰਾਇਣ ਜੇ ਚੀਤ। ਕਹਿਣ ਲੱਗੇ ਹੈਨ ਵਿਰਲੇ ਨਾ ਹੀ ਕਦੇ। ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਜਦ ਮੈਂ ਉੱਤਮ ਕਾਢੀਆਂ ਵਿਰਲੇ ਕਈ ਕੇ, ਕਦੀ ਤੱਕਿਓ ਖਾਂ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸਰੀਰ ਪਿਆ ਤੇ ਉੱਥੇ ਭੀੜ ਕੋਈ ਘੱਟ ਸੀ, ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਖਲੋਤੇ ਨੇ, ਪਰ ਧਰਮ ਨੂੰ ਨੇ ਕਰਨ ਵਾਲਾ ਕੇਵਲ ਇੱਕੋ ਜੈਤਾ ਹੈ ਜਿਹੜਾ ਮੇਰੇ ਸੱਚੇ ਪਾਤਸ਼ਾਹ ਦੇ ਸੀਸ ਨੂੰ ਸੀਨੇ ਨਾਲ ਲਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਵੇ। ਪਰ ਇਹ ਗੱਲ ਚੇਤੇ ਰੱਖੀਓ, ਭੀੜ ਦਾ ਨਾਮ ਮਿਟ ਜਾਂਦਾ ਹੈ ਤੇ ਸੱਚ ਕਮਾਉਣ ਵਾਲੇ ਦਾ ਧਵਜ ਉਹਦਾ ਨਿਸ਼ਾਨ ਸਦਾ ਲਈ ਝੋਲਦਾ ਰਹਿੰਦਾ ਹੈ। ਗਗਨ ਪਾਕਿਸਤਾਨ ਨੇ ਇੱਕ ਦਿਨ ਅਰਜ਼ ਕੀਤੀ ਸੀ, ਉਹਦੀਆਂ ਕਿਤਾਬਾਂ ਬੜੀਆਂ ਸੋਹਣੀਆਂ ਪੜ੍ਹਨ ਵਾਲੀਆਂ, ਉਹਨੇ ਬੜੇ ਕਮਾਲ ਦੀ ਗੱਲ ਕਹੀ। ਉਦੋਂ ਕੋਤਵਾਲੀ ਦੇ ਸਾਹਮਣੇ ਨਾ ਲਾਲ ਕਿਲ੍ਹਾ ਦਿਸਦਾ ਹੁੰਦਾ ਸੀ, ਉਹ ਕਹਿੰਦੇ ਨੇ ਉਹ ਲਾਲ ਕਿਲ੍ਹੇ ਕਦੀ ਦੇਖ ਤੇਰੇ ਤੇ ਨਿਸ਼ਾਨ ਕੋਈ ਝੁਲਦਾ ਸੀ, ਝੰਡਾ ਝੁਲਦਾ ਸੀ, ਜਿਹਨੇ ਸੱਚ ਦਾ ਝੰਡਾ ਬੁਲੰਦ ਕਰਨ ਵਾਲੇ ਨੂੰ ਚੁਰਸਤੇ ਵਿੱਚ ਚੌਂਕ ਹੈ ਨਾ, ਉਸ ਚੌਂਕ ਵਿੱਚ ਅੱਗ ਨਾਲ ਉਹਦੇ ਸੇਵਕਾਂ ਨੂੰ ਸਾੜਿਆ, ਉਬਲਦੀ ਦੇਗ ਵਿੱਚ ਬਿਠਾਇਆ, ਆਰੇ ਨੂੰ ਚੀਰਿਆ। ਪਰ ਕਦੀ ਲਾਲ ਕਿਲ੍ਹੇ ਤੂੰ ਦੇਖਿਆ ਨਹੀਂ, ਸਦੀਆਂ ਹੋ ਗਈਆਂ ਨੇ, ਤੇਰੇ ਤੇ ਪਤਾ ਨਹੀਂ ਕਿੰਨੇ ਕੁ ਝੰਡੇ ਬਦਲੇ ਗਏ, ਕਿੰਨੇ ਕੁ ਬਦਲੇ ਜਾਣੇ ਨੇ। ਪਰ ਜਿਸ ਥਾਂ ਤੇ ਸੱਚ ਦੇ ਖੂਨ ਦਾ ਤੁਬਕਾ ਡੁੱਲਾ ਸੀ, ਰਹਿੰਦੀ ਦੁਨੀਆਂ ਤੱਕ ਉਹਦੇ ਨਿਸ਼ਾਨ ਨੇ ਕਦੀ ਨਹੀਂ ਬਦਲਣਾ। ਤੇਰੇ ਬਦਲੇ ਗਏ, ਬਾਕੀ ਬਦਲੇ ਗਏ, ਕਦੀ ਮੁਗਲ ਆਏ, ਕਦੀ ਅੰਗਰੇਜ਼ ਆਏ, ਕਦੀ ਤਿਰੰਗਾ ਆ ਗਿਆ। ਪਰ ਚਾਂਦਨੀ ਚੌਂਕ ਵਿੱਚ ਸਾਹਿਬ ਦਾ ਜਿਹੜਾ ਬਚਨ, ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ, ਸਾਹਿਬ ਕਹਿਣ ਲੱਗੇ, ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣਾ ਕਛੂ ਨਾ ਹੋਵੇ ਨਾ ਹੀ ਰਾਮ ਆਨਾ। ਤੇ ਕਬੀਰ ਸਾਹਿਬ ਕੀ ਕਰੀਏ, ਕਹਿਣ ਲੱਗੇ, ਪੂਜੋ ਰਾਮ ਏਕ ਹੀ ਦੇਵਾ, ਜੇ ਅੰਦਰ ਨੂੰ ਧੋਣੇ ਤੇ ਪਰਮੇਸ਼ਵਰ ਦਾ ਸਿਮਰਨ ਕਰ, ਸਾਚਾ ਨਹਾਉਣ ਗੁਰ ਕੀ ਸੇਵਾ। ਜਿੰਨੀ ਸੇਵਾ ਕਰਕੇ ਤੂੰ ਮੈਂ ਲਾਏਗਾ, ਤੈਨੂੰ ਲਿਖ ਕੇ ਦੇ ਦੇਣਾ ਸੇਵਾ ਕਰਨ ਵਾਲਿਆ, ਗੁਰੂ ਕਿਰਪਾ ਕਰਕੇ ਤੇਰੇ ਅੰਦਰ ਨੂੰ ਧੋ ਦੇਗਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਹਾਵਣ ਗੁਰ ਕੀ ਸੇਵਾ। ਫਿਰ ਕਹਿਣ ਲੱਗੇ, ਜਲ ਕੇ ਮੱਜਣ ਜੇ ਗਤ ਹੋਵੇ, ਜੇ ਪਾਣੀ ਵਿੱਚ ਨਹਾਉਂਦਿਆ ਮੁਕਤੀ ਮਿਲਦੀ ਹੋਵੇ, ਨਿਤ ਨਿਤ ਮੈਂਢਕ ਨਹਾਵੇ। ਫਿਰ ਨਾਲ ਕਹਿਣ ਲੱਗੇ, ਜਿਹੜੇ ਇਸ ਗੱਲ ਤੇ ਵਿਸ਼ਵਾਸ ਕਰਦੇ ਨੇ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੋਨੀ ਆਵੇ। ਅਗਲੀ ਅਖੀਰ ਦੀ ਜਿਹੜੀ ਤੁਕ ਕਹੀ, ਬਚਨ ਕਿਹਾ, ਉਹਦੇ ਵਿੱਚ ਕਹਿਣ ਲੱਗੇ, ਮਨੂ ਕਠੋਰ ਮਰੈ ਬਨਾਰਸ, ਜੇ ਮਨ ਤੇਰਾ ਪੱਥਰ ਦਿਲ ਬਣਿਆ ਬੈਠਾ ਕਠੋਰ ਏ, ਤੇ ਤੂੰ ਸਾਰੀ ਜ਼ਿੰਦਗੀ ਲੋਕਾਂ ਦਾ ਗਲਾ ਘੁੱਟ ਕੇ ਖੂਨ ਪੀਂਦਾ ਰਿਹਾ, ਤੇ ਅੱਜ ਤੈਨੂੰ ਕਹਿਣ ਵੀ ਬਨਾਰਸ ਵਿੱਚ ਬਾਪੂ ਜੀ ਸਰੀਰ ਤਿਆਗ ਦੇਣ, ਮੁਕਤ ਹੋ ਜਾਏਗਾ। ਕਹਿਣ ਲੱਗੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਪਹੁੰਚਿਆ ਜਾਈ। ਪਰ ਪਿਆਰਿਆ, ਹਰ ਕਾ ਸੰਤ ਮਰੈ ਹੜੰਬ ਹੈ, ਜਿਹਨੂੰ ਕਹਿੰਦੇ ਸਰਾਪੀ ਧਰਤੀ ਏ, ਜੇ ਕਰਨੀ ਵਾਲਾ ਉੱਥੇ ਸਰੀਰ ਛੱਡੇ ਤੇ ਜਿਹੜੇ ਉਹਦੇ ਨੇੜੇ ਨੇ ਉਹਨਾਂ ਨੂੰ ਵੀ ਤਾਰ ਸਕਦਾ। ਹਰ ਕਾ ਸੰਤ ਮੜੈ ਹੜੰਬ ਹੈ, ਸਗਲੀ ਸੈਣ ਤਰਾਈ। ਕਬੀਰ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ, ਕਹਿਣ ਲੱਗੇ, ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ। ਗੌੜੀ ਕਬੀਰ ਜੀ, ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ, ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕਿਸੇ। ਖੈਰ ਆਪਣੇ ਵਿਸ਼ੇ ਵੱਲ ਆਵਾਂ, ਸਾਹਿਬ ਕਹਿਣ ਲੱਗੇ, ਤੂੰ ਇਹਨਾਂ ਤੀਰਥਾਂ ਤੇ ਯਕੀਨ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਕਹਿਣ ਲੱਗੇ, ਇਹ ਤੀਰਥਾਂ ਮਨ ਨੂੰ ਭਗਤੀ ਕਰਨ ਵਾਲੇ ਦੇ ਚਰਨਾਂ ਦੀ ਖਾਕ ਪੈ ਮੰਗਦੇ। ਸਾਹਿਬ ਨੇ ਆਰੰਭ ਵਿੱਚ ਕਿਹਾ, ਮਾਘ ਮੱਜਣ ਸੰਗ ਸਾਧੂਆਂ, ਮਾਘ ਦੇ ਮਹੀਨੇ ਵਿੱਚ ਜੇ ਇਸ਼ਨਾਨ ਕਰਨੇ ਤੇ ਸਾਧ ਸੰਗਤ ਕਰਿਆ ਕਰ, ਜੁੜਿਆ ਹੋਇਆਂ ਦੀ ਸੰਗਤ ਕਰ, ਉਹਦੇ ਵਿੱਚ ਤੇਰਾ ਅੰਦਰ ਧੁਪੇਗਾ। ਧੂੜੀ ਕਰ ਇਸ਼ਨਾਨ, ਉਹਨਾਂ ਦੇ ਚਰਨਾਂ ਦੀ ਧੂੜ ਨੂੰ ਮਸਤਕ ਤੇ ਲਾਈ, ਨਿਮਰਤਾ ਰੱਖੇਗਾ ਤੇ ਅੰਦਰ ਆਪਣੇ ਆਪ ਹੀ ਪਵਿੱਤਰ ਹੋ ਜਾ। ਸਾਹਿਬ ਕਹਿਣ ਲੱਗੇ, ਇਸ਼ਨਾਨ ਕਰਨੇ ਤੇ ਉਹਨਾਂ ਦੇ ਚਰਨਾਂ ਦੀ ਧੂੜ ਵਿੱਚ, ਦੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਮਾਣਿਕ ਭਾਈ ਗੁਰਦਾਸ ਦਾ ਬਚਨ, ਉਹ ਕਹਿੰਦੇ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਨਾ ਵੀ ਇਹ ਪਵਿੱਤਰ ਕਰਦੇ, ਭਾਈ ਗੁਰਦਾਸ ਦੀ ਇੱਕ ਪੌੜੀ, ਕਹਿੰਦੇ ਨੇ, ਗੰਗਾ ਨੂੰ ਤਿੰਨ ਨਾਂ ਦਿੱਤੇ ਗਏ, ਇਹਨੂੰ ਤਰਕ ਨਾ ਸਮਝਿਓ, ਸਿਰਫ ਕੇਵਲ ਇਸ ਬਚਨ ਲਈ ਵੀ ਗੁਰੂ ਗ੍ਰੰਥ ਸਾਹਿਬ ਨੇ ਕੀ ਸਾਨੂੰ ਰਹਿਮਤ ਕਰਕੇ ਨਵੇਕਲੀ ਵਿਚਾਰਧਾਰਾ ਦਿੱਤੀ। ਭਾਈ ਗੁਰਦਾਸ ਕਹਿੰਦੇ ਨੇ ਕਿ ਗੰਗਾ ਤਿੰਨਾਂ ਲੋਕਾਂ ਵਿੱਚ ਮੰਨਿਆ ਵਗਦੀ, ਸਵਰਗ ਵਿੱਚ ਇਹਨੂੰ ਭੋਗਾ ਅਮਰਾਵਤੀ ਕਹਿੰਦੇ ਨੇ, ਪਤਾਲ ਵਿੱਚ ਇਹਨੂੰ ਭੋਗਾਵਤੀ ਕਹਿੰਦੇ ਨੇ, ਤੇ ਇਸ ਭੂ ਲੋਕ ਦੇ ਅੰਦਰ ਗੰਗਾ ਕਿਹਾ ਜਾਂਦਾ, ਤੇ 68 ਤੀਰਥ ਜਿਹੜੇ ਨੇ ਉਹ ਗੰਗਾ ਦੇ ਕਿਨਾਰੇ ਤੇ ਬਣੇ ਨੇ। ਉੱਥੇ ਫਿਰ ਸਾਹਿਬ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਚਰਨ ਅਧ ਕੋਏ ਸੁਰਸਰੀ, ਤਜ ਬੈਕੁੰਠ ਧਰਤ ਵਿੱਚ ਆਈ। ਬਾਵਣ ਦੇ ਚਰਨਾਂ ਦਾ ਜਲ ਹੈ ਗੰਗਾ। ਕਹਿਣ ਲੱਗੇ, ਸਵਰਗ ਨੂੰ ਛੱਡ ਕੇ ਜਦੋਂ ਧਰਤੀ ਤੇ ਆਈ ਤੇ ਸ਼ਿਵਜੀ ਨੇ, ਅੰਮਾ ਸ਼ਿਵਜੀ ਨੇ ਆਪਣੀਆਂ ਜਟਾਵਾਂ ਵਿੱਚ ਗੰਗਾ ਨੂੰ ਥਾਂ ਦਿੱਤੀ। ਚਰਨ ਉਧ ਕੋਏ ਸੁਰਸਰੀ, ਤਜ ਬੈਕੁੰਠ ਧਰਤ ਵਿੱਚ ਆਈ, 900 ਨਦੀ 99 800 ਤੀਰਥ ਅੰਗ ਸਮਾਈ। ਭਾਈ ਜੀ ਦੀ ਗਿਣਤੀ ਤੱਕੋ, ਕਹਿਣ ਲੱਗੇ, 900 99 ਨਦੀਆਂ ਦਾ ਪਾਣੀ ਗੰਗਾ ਦੇ ਵਿੱਚ ਪੈਂਦਾ, 900 ਨਦੀ 99 800 ਤੀਰਥ ਅੰਗ ਸਮਾਈ, ਤਿਉਂ ਲੋਈ ਪ੍ਰਵਾਨ ਹੋਈ, ਮਹਾਂਦੇਵ ਲੈ ਸੀਸ ਚੜਾਈ, ਤਿੰਨਾਂ ਲੋਕਾਂ ਵਿੱਚ ਪ੍ਰਵਾਨ ਕੀਤਾ, ਮਹਾਂਦੇਵ ਨੇ ਆਪਣੀ ਸੀਸ ਤੇ ਥਾਂ ਦਿੱਤੀ। ਫਿਰ ਕਹਿਣ ਲੱਗੇ, ਦੇਵੀ ਦੇਵ ਸਰੇਮ ਦੇ ਜੈ ਜੈਕਾਰ ਵੱਡੀ ਵਡਿਆਈ, ਸਾਰੇ ਗੰਗਾ ਦੀ ਸਿਫਤ ਕਰਦੇ ਨੇ। ਕਹਿਣ ਲੱਗੇ, ਸਨ ਗੰਗਾ ਬੈਕੁੰਠ ਲੱਖ, ਲੱਖ ਬੈਕੁੰਠ ਨਾਥ ਲਿਵਲਾਈ। ਪਰ ਗੰਗਾ ਦੀ ਆਵਾਜ਼ ਸੁਣ ਕੇ ਦੇਖੋ, ਉਹ ਕਹਿੰਦੀ ਹੈ, ਦੁਨੀਆਂ ਦੇ ਲੋਕੋ, ਤੁਸੀਂ ਮੇਰੇ ਵਿੱਚ ਆ ਕੇ ਇਸ਼ਨਾਨ ਕਰਦੇ ਹੋ, ਪਰ ਮੇਰੇ ਲਈ ਬੇਨਤੀ ਕਰਿਓ। ਸਨ ਗੰਗਾ ਬੈਕੁੰਠ ਲੱਖ, ਲੱਖ ਬੈਕੁੰਠ ਨਾਥ ਲਿਵਲਾਈ। ਕੀ ਕਹਿਣ ਲੱਗੇ ਸਾਧੂ ਧੂੜ ਦੁਲੰਭ ਹੈ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਸਾਧੂ ਧੂੜ ਦੁਲੰਬ ਹੈ, ਸਾਧ ਸੰਗਤ ਸਤਿਗੁਰ ਸ਼ਰਨਾਈ, ਦੁਨੀਆਂ ਦੇ ਲੋਕੋ ਚਰਨ ਕਮਲ ਦਲ ਕੀਮ ਨਾ ਪਾਈ, ਜੁੜੇ ਹੋਏ ਦੇ ਚਰਨ ਕਮਲਾਂ ਵੀ ਜਿਹੜੀ ਰਾਤ ਮਿੱਟੀ ਪਈ ਏ ਉਹਦੀ ਵੀ ਕੀਮਤ ਕੋਈ ਨੀ ਪਾ ਸਕਦਾ। ਜਦੋਂ ਇਹ ਬਚਨ ਪੜ੍ਹੇ ਤੇ ਗੁਰੂ ਰਾਮਦਾਸ ਜੀ ਦਾ ਸ਼ਬਦ ਪੜ੍ਹੋ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਾਂ ਉਦਮ ਧੂੜ ਸਾਧੂ ਕੀ ਤਾਈ, ਕਿਲਵਿਕ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਹਜ਼ੂਰ ਕਹਿਣ ਲੱਗੇ ਮਾਘ ਮੱਜਨ ਸੰਗ ਸਾਧੂਆਂ, ਗੁਰਮੁਖਾਂ ਦੀ ਸੰਗਤ ਕਰ ਫਿਰ ਕਿਵੇਂ ਕਰ। ਸਾਹਿਬ ਕਹਿਣ ਲੱਗੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬੁਕੀਤਾ, ਮਾਘ ਮੱਜਨ ਸੰਗ ਸਾਧੂਆਂ ਦੇਖ ਉਹਨਾਂ ਦੀ ਸੰਗਤ ਕੀਤਿਆਂ ਪਿਘਲੇ ਮਨੁੱਖ ਵੀ ਪਹਾੜ ਤੇ ਚੜ ਸਕਦੇ ਨੇ, ਮੂਰਖ ਜਿਹੜੇ ਨੇ ਵਖਿਆਨ ਕਰਤਾ ਬਣ ਸਕਦੇ ਨੇ। ਮਾਘ ਮੱਜਨ ਸੰਗ ਸਾਧੂਆਂ ਕਹਿਣ ਲੱਗੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬੁਕੀਤਾ, ਅੰਬਲੇ ਤ੍ਰਿਭਵਨ ਸੋਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ। ਮਾਘ ਮੱਜਨ ਸੰਗ ਸਾਧੂਆਂ ਮਹਿੰਗਾ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਸਾਹਿਬ ਕਹਿਣ ਲੱਗੇ ਮਸਕਨ ਪਗਣੰਤ ਸੈਲੰ ਕਰਦਮੰ ਤਰੰਤ ਪਪੀਲ ਕਹਿ, ਸਾਗਰੰਗ ਲਗੰਤ ਪਿੰਗੰ ਤਮ ਪ੍ਰਕਾਸ਼ ਅੰਧ ਕਹਿ। ਇਹ ਸਾਧੂ ਦੀ ਮਹਿਮਾ ਹੀ ਮਸਕਨ ਕਹਿੰਦੇ ਨੇ ਮੱਛਰ, ਕਹਿੰਦੇ ਨੇ ਜੇ ਮੱਛਰ ਵਰਗਾ ਕਮਜ਼ੋਰ ਬੁੱਝ ਦਿਲ ਮਨੁੱਖ ਹੋਵੇ, ਕਿਸੇ ਜੁੜੇ ਹੋਏ ਦੀ ਸੰਗਤ ਕਰਦਾ ਤੇ ਉਹ ਪਹਾੜ ਵਰਗੇ ਵਕਾਰਾਂ ਨਾਲ ਟੱਕਰ ਲੈ ਸਕਦਾ। ਮਸਕਨ ਪਗਣੰਤ ਸੈਲੰ ਕਰਦਮੰ ਤਰੰਤ ਪਪੀਲ ਕਹਿ, ਤੇ ਕੀੜੀ ਸੁੱਕੇ ਮਿੱਟੀ ਤੇਰੀ ਚੰਗੀ ਤਰ੍ਹਾਂ ਚੱਲ ਸਕਦੀ, ਕਿਸੇ ਜੁੜੇ ਹੋਏ ਦੀ ਸੰਗਤ ਕਰੇ ਤੇ ਕੀੜੀ ਵਰਗਾ ਚਿੱਕੜ ਦੇ ਸਮੁੰਦਰ ਨੂੰ ਪਾਰ ਕਰ ਸਕਦਾ। ਸਾਗਰੰਗ ਲਗੰਤ ਪਿੰਗੰ ਪਿੰਗਲੇ ਬੰਦੇ ਸਮੁੰਦਰ ਤੱਕ ਤਰ ਸਕਦੇ ਨੇ। ਤਮ ਪ੍ਰਕਾਸ਼ ਅੰਧ ਕਹਿ, ਜਿਹਨੂੰ ਕੁਝ ਨਹੀਂ ਦਿਸਦਾ ਰੱਬ ਨੂੰ ਅੰਦਰ ਦਾ ਚਾਨਣ ਦੇ ਦਿੰਦਾ, ਪਰ ਸ਼ਰਤ ਕਿ ਮਾਘ ਮੱਜਨ ਸੰਗ ਸਾਧੂਆਂ ਜੇ ਉਹ ਗੁਰਮੁਖਾਂ ਦੀ ਸੰਗਤ ਜੁੜਿਆ ਹੋਇਆਂ ਦੀ ਸੰਗਤ ਕਰੇ। ਕਹਿਣ ਲੱਗੇ ਧੂੜੀ ਕਰ ਇਸ਼ਨਾਨ, ਉਹਨਾਂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਦਾ ਭਾਵ ਹੈ ਆਪਣੇ ਆਪ ਨੂੰ ਨਿਮਰਤਾ ਵਿੱਚ ਲਿਆਈ। ਗੁਰੂ ਘਰ ਦੇ ਅੰਦਰ ਧੂੜੀ ਦੀ ਬੜੀ ਵੱਡੀ ਮਹਾਨਤਾ ਦੱਸੀ ਗਈ। ਆਪ ਸਭ ਨੂੰ ਪਤਾ ਜਦੋਂ ਆਪਾਂ ਸ਼ਾਮ ਨੂੰ ਸੌਂਦੇ ਹਾਂ ਨਾ, ਅਖੀਰ ਤੇ ਜਿਹੜੀ ਮੰਗ ਅਸੀਂ ਮੰਗਦੇ ਹਾਂ ਸਵੇਰ ਦੇ ਨਿਤਨੇਮ ਵਿੱਚ, ਸਭ ਤੋਂ ਪਹਿਲੀ ਮੰਗ ਕੀ ਹੈ ਤੇ ਰਾਤ ਨੂੰ ਸੌਣ ਲੱਗਿਆਂ ਸਾਡੀ ਮੰਗ ਕੀ ਹੈ, ਦੋ ਗੱਲਾਂ ਚੇਤੇ ਰੱਖਿਓ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣ ਲਈ ਜਦੋਂ ਸਵੇਰੇ ਉੱਠ ਕੇ ਅਸੀਂ ਨਿਤਨੇਮ ਕਰਦੇ ਹਾਂ ਤੇ ਸਾਡੀ ਪਹਿਲੀ ਮੰਗ ਜਪਜੀ ਸਾਹਿਬ ਵਿੱਚ ਆਉਂਦੀ ਹੈ, ਉਹ ਪੰਜਵੀਂ ਪੌੜੀ ਦੀ ਅਖੀਰ ਦੀਆਂ ਪੰਕਤੀਆਂ ਪੜ੍ਹਿਓ। ਕਹਿਣ ਲੱਗੇ ਜੇ ਖਾਉ ਜਾਣਾ ਆਖਾਂ ਨਾਹੀਂ, ਪਹਿਲੀ ਮੰਗ ਕੀ ਹੈ ਸਵੇਰ ਦੀ, ਜੇ ਉਹ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ, ਤੇ ਅੱਗੇ ਮੰਗਦੇ ਹਾਂ ਗੁਰਾ ਹੇ ਸਤਿਗੁਰੂ ਇੱਕ ਦੇ ਬੁਝਾਈ, ਮੈਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝਾ ਦੇ, ਕਿਹੜੀ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹ। ਸਭ ਤੋਂ ਪਹਿਲੀ ਮੰਗ ਹੈ ਜਿਹੜਾ ਸਭ ਨੂੰ ਰਿਸਕ ਦੇਣ ਵਾਲਾ ਹੈ, ਮੈਨੂੰ ਕਦੀ ਭੁੱਲੇ ਨਾ। ਤੇ ਜਦੋਂ ਅਖੀਰ ਤੇ ਸੋਨੇ ਆ, ਮੈਂ ਸੋਚਣਾ ਇਹ ਉਹੀ ਬਚਨ ਨੇ ਜਿਹੜਾ ਬਾਬਾ ਜੀ ਸੱਚਖੰਡ ਵਿੱਚੋਂ ਲੈ ਕੇ ਆਏ ਤੇ ਭਾਈ ਸਾਹਿਬ ਕਹਿੰਦੇ ਨੇ ਬਾਬਾ ਪਹਿੰਦਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ, ਪਹਿਲਾ ਨਾਮ ਫਿਰ ਗਰੀਬੀ, ਪਹਿਲਾ ਨਾਮ ਫਿਰ ਗਰੀਬੀ। ਸਵੇਰੇ ਦਾਤ ਮੰਗੀ ਸਿੱਖ ਨੇ ਸਭ ਤੋਂ ਪਹਿਲਾਂ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਅਖੀਰ ਤੇ ਸੌਣ ਲੱਗਿਆ ਕਹਿੰਦਾ ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ, ਧੂਰੇ ਧੂਰੇ ਗਰੀਬੀ ਹੈ ਧੂਰੇ ਨਿਮਰਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਮੇਰੇ ਘਰ ਵਿੱਚ ਆਉਣੇ ਤੇ ਹੰਕਾਰ ਨਾਲ ਨਹੀਂ, ਚਰਨ ਧੂੜ ਦਾ ਭਾਵ ਹੀ ਏਵੇ ਆਪਣੇ ਆਪ ਨੂੰ ਮਿਟਾ ਕੇ ਆਈ। ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਪਹਿਲਾਂ ਮਰਨ ਕਬੂਲ, ਸਾਡੇ ਸੱਜਣ ਇਸ ਪੰਕਤੀ ਦਾ ਬੜਾ ਪ੍ਰਚਾਰ ਕੀਤਾ ਜਾਂਦਾ ਕਿ ਮਰਨ ਦੀ ਗੱਲ ਪਹਿਲਾਂ ਕਿ ਗੁਰਮੁਖੋ ਮਰਨਾ ਵੀ ਉਹ ਸਵਕਾਰ ਹੈ ਜਿਹੜਾ ਗੁਰੂ ਨੂੰ ਭਾ ਜਾਏ। ਕਦੀ ਪੜ੍ਹਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਕੱਲਾ ਲੜ ਕੇ ਮਰ ਜਾਣਾ ਕਹਿ ਦੇਣਾ ਵੀ ਸ਼ਹੀਦ ਹੋ ਗਿਆ ਗੱਲ ਬੜੀ ਉੱਚੀ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾ ਭੀਜੈ ਭਿੜ ਮਰੈ ਭਿੜ ਸੂਰ, ਸੂਰਮੇ ਭਿੜ ਕੇ ਮਰ ਜਾਣ ਤੇ ਰੱਬ ਕੁਛ ਨਹੀਂ ਹੁੰਦਾ। ਕਿਉਂ? ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਅੰਮ੍ਰਿਤ ਬਚਨਾਂ ਦੇ ਆਧਾਰ ਤੇ ਸਵਈਏ ਸੀ ਪੜ੍ਹਨੀ। ਇੱਕ ਬਚਨ ਹੁੰਦਾ ਸ਼ੁੱਧ ਸੁਪਾ ਦੁਰੰਤ ਦੁਬਾ ਸੋ ਸਾ ਸੁਨਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਘਾ ਲੈ ਨਾ ਹਲੈਂਗੇ। ਇਹ ਸੂਰਮੇ ਦੀ ਪਰਿਭਾਸ਼ਾ, शुद्ध सपा दुरंत दुबा सो सास ना दुर्जान दलेंगे, भारी गुमान भरा मन में कर पर्वत पंख हलय ना हलेंगे, तोर अरीर मरोर मवासन माते मतंगन मान मलेंगे, प्रत्यारिया श्री पत श्री भगवान कृपा दिन त्याग जहान निदान चलेंगे, जे हाथियां नु डालिया ता कादी गल हुई, जे श्री पत भगवान दी तेरे ते कृपा नहीं ना ते इस तरह दुनिया तो जाएगा जिमें कंगाल चला जाता है। साहब ने कहा मरना कबूल करी, पहला मरन कबूल जीवन की छड आस, पर एक शर्त हो रही जो पालेगा ते मरन दी जात आ जाएगी कि खो सबना की रेणुका तो आओ हमारे पास धूड़ी कर स्नान, खो सबना की रेणुका सब दे चरण दी धूड़ बनी ते सतगुरु दे घर अंदर धूड़ फिर उच्चे मरतबे दे किवें पहुंचदी है। निम्रता वाला सब तो उच्चा जे धन गुरु ग्रंथ साहब कहिंदे ने जेड़ा बंदा अपने आप नूं शुभ कर्म करके कहिंदा मेरे वर्गा कोई नहीं, महाराज कहिंदे ने उहदे वर्गा मूर्ख बंदा ही कोई नहीं। आपस को जो भला कहावै तिसै भलाई निकट ना आवै, कहिंदे ने सवाल ही नहीं पैदा हुंदा जेड़ा कहे मैं चंगा हूं चंगा हो ही नहीं सकदा। आपस को जो जाना नीचा सो गणिए, सब तो उच्चा सब तो उच्चा हो जेड़ा अपने आप नूं नीवां कहिंदा है। साहब गुरु ग्रंथ साहब गुरु अर्जन साहब कहिंदे ने माघ दे महीने विच उहनां दे चरणां दी धूड़ मस्तक ते लाई जिहड़े जुड़े ते कदी तको दोख प्रमाण अर्ज करने नी। काबल तो संगत आई है धन गुरु अर्जन साहब सच्चे पातशाह जिथे खालसा कॉलेज इत्थे संगत ने पड़ा कीता भी शाम पै गई है ते सवेरे गुरु अर्जन साहब सच्चे पातशाह दे दर्शन करने नी। सिख इतिहास कहिंदा है जुड़े हुए सन उन्हां विच बजुर्ग सन, उन्हां दे गुरु घर आउण दा ते साडे आउण दा बड़ा फर्क जी। वह जदों तुरदे सन टोलियां विच आसा दीवार दा कीर्तन करदे तुरना, शब्द इन्ने प्यार नाल भिज के पढ़ना भी गुरु तक जांदिया जांदिया भांडा तैयार हो जाए ते गुरु नदर करके इस भांडे विच ऐद की बस टिका ही देते। उन्हां दी मंजिल सी साईं नूं पाणा। शब्द पढ़ते बजुर्ग बच्चे बीबिया सारे आए उथे कीता विश्राम ते पंचम पातशाह धन गुरु अर्जन देव सच सिरजणहारा आप मेरे दाता जी गए ते रात नूं हनेरे विच बजुर्ग हाय हाय पै करन उन्हां कोल खलो गए ते पुछदे ने बाबा आए किथे हो जाना किथे जे। एक बजुर्ग बोल के कहिंदा बेटा आए काबल तो वा जाना धन गुरु अर्जन साहब दे चरण स्पर्श करने। कहन लगे इन्नी दूर तो तुरते आए तो बजुर्ग अखां भर के कहिंदा अपने गुरु का शुक्र करना आया जिन्हें लै आंदा है, जे उहदे दर ते सिर परने भी होके आना पै तो असीं तां वी आउणा तैयार सां। कहन लगे ना प्यार कदी गुरु अर्जन साहब दे बचन पढ़ो, प्रेमी तां निक्की गल करदे कोई नहीं। साहब तां कहिंदे ने खंभ वी कांदड़े जे लहां कि ना सावी तोल, कहिंदे ने अपने बराबर तोल के मैं खंभ खरीद लवां, तन जड़ाई अपने लहां सो सज्जन टोल। कह लगे ओहदे दर ते आए हां सिर परने होके आना पै ते कह लगे हाय है क्यों, कह लगे शरीर जवाब देई जांदा है, खड़ियां जेड़ियां ने चीसा मार दिया ने दर्द हुंदी पई। तन गुरु अर्जन देव सच्चा पातशाह चरणा विच बह गया, कह लगा बापू जे कृपा करे मैं तेरे चरणा नूं घुटन की सेवा कर ला। तो बिरध ने देखिया फिर क्या कहन लगे बजुर्गा मैनू सेवा कर लैन दे आया तू गुरु साहब दे चरणा विच। कहिंदे ने उसे वेले साहब धन गुरु अर्जन साहब ने एक एक बजुर्ग दे चरण पकड़ के आप मुठा चापी कीती, सारी रात सेवा करदे रहे। सवेरे शब्द पढ़ दी जदों संगत कही ते हजूर नाल गए। गुरमुख प्यारे एक लिखदे ने प्रिंसीपल नरेंद्र सिंह सोच, तो कहिंदे ने बाबा बुढ़ा साहब अगे खलोते सन, गुरु अर्जन देव संगत दे बुझ के उन्हां दे कपड़े बिस्तरे चोके नाल तुरे आउण ते जोड़े ला के काली काली हो गई के पहला दर्शन मैं करां ते तन गुरु अर्जन साहब कोल खलोते कहन लगे जोड़िया विच कौन खलोएगा। संगत कहन लगी हजूर कहन लगे बजुर्गो जे सेवा मैनू दे देवो ते मेरे वड्डे भाग होणगे, तुसीं दर्शन करो मैं सेवा करना हूं। जदों संगत अंदर गई बाबा बुढ़ा साहब तकदे पै सन, आ के पुछया क्योंकि बुढ़ा आदि सिख सी ना, सिख संगत जदों भी आउंदी सी जिस घर विच बाबा बुढ़ा बैठा हुंदा सी समझिया जांदा सी ये गुरु नानक दा सच्चा घर है। गुरु अमरदास जी ने ते गल ही मुका दित्ती, कहन लगे बाकी गल्लां छड्डो ਜਿੱਦਣ ਸੰਨ ਲਾ ਕੇ ਪ੍ਰਗਟ ਕੀਤਾ ਗੁਰੂ, ਤੇ ਤਨ ਗੁਰੂ ਅਮਰਦਾਸ ਜੀ ਨੇ ਸਾਤੀ ਨਾਲ ਲਾ ਕੇ ਕਿਹਾ, ਗੁਰੂ ਪ੍ਰਗਟ ਕਰਨ ਦੀ ਜਾਚ ਸਿੱਖਣੀ ਹੈ ਤੇ ਗੁਰੂ ਤੋਂ ਸਿੱਖਿਓ। ਅਸੀਂ ਤੇ ਸਿਰਫ ਸਾਫ ਹੀ ਸੁਣਾ ਦਿੰਦੇ, ਸੰਨ ਲਾਈ ਪਿੱਛੋਂ ਬਾਬਾ ਬੁੱਢਾ ਕਹਿ ਰਿਹਾ ਸੀ, ਲੋਕੋ ਜੇ ਗੁਪਤ ਨੂੰ ਪ੍ਰਗਟ ਕਰਨਾ ਹੈ ਬਾਹਰ ਦੇ ਦਰਵਾਜ਼ਿਆਂ ਤੇ ਤਾਲਾ ਲਾਓ, ਅੰਦਰ ਦਾ ਦਰਵਾਜ਼ਾ ਖੋਲੋ, ਜਦੋਂ ਦਸਮ ਦੁਆਰ ਖੋਲੋਗੇ ਤੇ ਗੁਰੂ ਜ਼ਰੂਰ ਪ੍ਰਗਟ ਹੋਵੇਗਾ। ਬਾਹਰ ਦੇ ਦਰਵਾਜ਼ਿਆਂ ਤੇ ਬਿਲਕੁਲ ਤਾਲੇ ਲੱਗੇ ਪਏ ਸਨ, ਕਿਤੇ ਨੀ ਸੰਨ ਸਾਹਿਬ ਜਾਓ ਬਾਹਰ ਦਾ ਦਰਵਾਜ਼ਾ ਕਿਤੇ ਖੁੱਲਾ ਮਿਲਿਆ ਸੀ। ਸਾਹਿਬ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੀਨੇ ਨਾਲ ਲਾਇਆ, ਉੱਥੇ ਫਿਰ ਕੋਈ ਸ਼ਬਦ ਕਹਿ। ਕਵੀ ਸੰਤੋਖ ਸਿੰਘ ਨੇ ਸ੍ਰੀ ਗੁਰਪ੍ਰਤਾਪ ਸੂਰਜ ਵਿੱਚ ਅੰਕਿਤ ਕੀਤਾ, ਕਹਿਣ ਲੱਗੇ ਕਿ ਸਿੱਖੀ ਅਵਧ ਨਾ ਇਸਤੈ ਪਰੈ, ਨਾਮ ਲੈਤ ਗਨ ਵਿਘਨ ਸੋਹਰੈ। ਤੂੰ ਸਿੱਖੀ ਦੀ ਹੱਦ ਏ, ਤੇਰਾ ਨਾਮ ਲਿਆ ਪਾਪ ਖੰਡਨ ਹੋ ਜਾਣਗੇ। ਕਹਿਣ ਲੱਗੇ ਇਹ ਭਵਜਲ ਕੋ ਬੋਇਤ ਪਾਰਾ, ਇਹ ਸੰਗਤ ਕੋ ਬੋਇਤ ਪਾਰਾ, ਭਵਜਲ ਤੇ ਕਰੈ ਨਸਤਾਰਾ। ਬਾਬੇ ਬੁੱਢੇ ਨੇ ਜਦੋਂ ਤੱਕਿਆ, ਸੰਗਤ ਨੇ ਪੁੱਛਿਆ, ਧੰਨ ਗੁਰੂ ਅਰਜਨ ਸਾਹਿਬ ਕਿੱਥੇ ਨੇ, ਦਰਸ਼ਨ ਕਰਨ ਆਇਆ? ਤੇ ਬਾਬਾ ਜੀ ਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ, ਬੋਲੇ ਕੁਛ ਨਹੀਂ। ਹੁਣ ਤੱਕੋ ਪਿਰਥੀਆ ਆਪਣੇ ਦਾਅਵੇ ਕਰਦਾ ਸੀ, ਧੰਨ ਗੁਰੂ ਅਰਜਨ ਸਾਹਿਬ ਕੇਵਲ ਕਹਿ ਰਹਿੰਦੇ ਨਹੀਂ ਰਹਿ ਕੇ ਧੂੜੀ ਕਰ ਇਸ਼ਨਾਨ। ਬਾਬਾ ਬੁੱਢਾ ਸਾਹਿਬ ਅੱਖਾਂ ਭਰ ਕੇ ਕਹਿੰਦੇ ਨੇ, ਜਿਸ ਦੇ ਚਰਨ ਤੁਸੀਂ ਪਕੜਨ ਆਏ ਹੋ ਉਹ ਤੁਹਾਡੀ ਰਾਤ ਦੀ ਚਰਨਾਂ ਨੂੰ ਘੁੱਟਦਾ ਪਿਆ, ਉਹ ਤੱਕੋ ਜਿਹੜਾ ਤੁਹਾਡੇ ਜੋੜੇ ਕੱਪੜੇ ਨਾਲ ਪੱਲੇ ਨਾਲ ਸਾਫ਼ ਪਿਆ ਕਰਦਾ, ਉਹੀ ਧੰਨ ਗੁਰੂ ਅਰਜਨ ਸਾਹਿਬ ਹੈ। ਸੰਗਤ ਆਈ ਚਰਨਾਂ ਤੇ ਡਿੱਗੀ, ਦੇਖੋ ਸੇਵਾ ਕਿਵੇਂ ਕਰਨੀ। ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਬਾਬਾ ਬੁੱਢਾ ਸਾਹਿਬ ਕਹਿੰਦੇ ਨੇ, ਦਾਤਾਰ ਤੂੰ ਦੀਨ ਦੁਨੀ ਦਾ ਮਾਲਕ ਹੈ। ਸੰਗਤ ਕਹਿਣ ਲੱਗੀ, ਸਤਿਗੁਰੂ ਸਾਡੇ ਜੋੜੇ? ਹਜ਼ੂਰ ਨੇ ਕਿਹਾ, ਤੁਹਾਡੇ ਨਹੀਂ। ਕਹਿਣ ਲੱਗੇ, ਬੁੱਢਿਆ ਤੂੰ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ, ਨੀਜ ਲਾ ਕੇ ਤੱਕੀ, ਗੁਰੂ ਦਰ ਤੇ ਆਉਣ ਵਾਲਿਆਂ ਦੇ ਜੋੜਿਆਂ ਵਿੱਚ ਗੁਰੂ ਨਾਨਕ ਦਾ ਜੋੜਾ ਪਿਆ। ਮੈਂ ਗੁਰੂ ਨਾਨਕ ਦੀ ਸੇਵਾ ਕਰਨਾ, ਕਿਸੇ ਮਨੁੱਖ ਦੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਕਿਹਾ, ਮਹਾਰਾਜ ਇਹ ਕਿਉਂ ਸੀ ਸਿੱਖ ਹਾਂ? ਤੇ ਮੇਰੇ ਗੁਰੂ ਅਰਜਨ ਸਾਹਿਬ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਗੁਰਸਿੱਖੀ ਪਹਾੜਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗੱਤ ਪਾਹ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਉਹਨਾਂ ਦੇ ਚਰਨ ਧੂੜ ਵਿੱਚ ਇਸ਼ਨਾਨ ਕਰੀ। ਤੇ ਭਾਈ ਗੁਰਦਾਸ ਜੀ ਨੂੰ ਕਦੀ ਪੁੱਛੋ, ਉਹਨਾਂ ਦਾ ਕਬਿੱਤ ਆਉਂਦਾ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਮੈਂ ਕੋਈ ਸੇਵਾ ਨਹੀਂ ਕੀਤੀ। ਕਹਿੰਦੇ ਨੇ ਮੇਰੇ ਮਰਨ ਤੋਂ ਬਾਅਦ ਜਿਹੜੀ ਮੇਰੀ ਮੜੀ ਦੀ ਸਵਾਹ ਹੈ ਨਾ, ਉਹਨਾਂ ਰਾਹਾਂ ਤੇ ਬਖੇਰ ਦਿਆ ਜੇ ਜਿੱਥੇ ਸੇਵਾ ਸਿਮਰਨ ਕਰਨ ਵਾਲੇ ਜਾਂਦੇ ਨੇ। ਪੁੱਛਿਆ ਕਿਉਂ? ਕਹਿੰਦੇ ਨੇ ਪਾਪ ਮੈਂ ਬੜੇ ਕੀਤੇ ਨੇ, ਹੇ ਕਰਨੀ ਵਾਲਿਓ ਤੁਹਾਡੇ ਚਰਨਾਂ ਦੀਆਂ ਤਲੀਆਂ ਲਾ ਕੇ ਮੇਰੀ ਰਾਖ, ਕਿਤੇ ਮੈਂ ਵੀ ਪਵਿੱਤਰ ਹੋ ਜਾਵਾਂ। ਉੱਥੇ ਬਚਨ ਵਰਤੇ, ਨੱਕ ਸਿੱਸ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ, ਅਗਨ ਜਲਾਏ ਪੁਨ ਪੀਸਨ ਪਸਾਏ, ਤਾਂ ਲੈ ਉਡੈ ਪਵਨ ਕੋਏ ਅਨਕ ਪ੍ਰਕਾਰੀਐ, ਜਤ ਕੋ ਜਤ ਕਤ ਸਿੱਖ ਪਗ ਧਰੈ, ਪੰਥ ਪ੍ਰਾਪਤ ਤਾਹੂੰ ਤਾਹੂੰ ਮਾਰਗ ਮੈਂ ਭਸਮ ਕੋ ਡਾਰੀਐ। ਕਹਿਣ ਲੱਗੇ ਤੈ ਪਦ ਪਾਦਕ, ਉਹਨਾਂ ਦੇ ਚਰਨਾਂ ਨਿਲ ਨਾਲ ਤੈ ਪਦ ਪਾਦਕ ਚਰਨ ਲਿਵ ਲਾਗੀ ਰਹਿ, ਦਇਆ ਕੈ ਦਿਆਲ ਖੇ ਦਿਆਲੂ ਨਾਮ ਜਪਣ ਵਾਲਿਓ, ਮੈਂ ਪਦਤ ਉਧਾਰੀਐ, ਮੇਰੇ ਵਰਗੇ ਪਾਪੀ ਨੂੰ ਪਾਰ ਕਰ ਦਿਆ। ਸਾਹਿਬ ਕਹਿੰਦੇ ਨੇ ਮਾਘ ਵਿੱਚ ਤੀਰਥ ਤੇ ਨਾ ਜਾਈ, ਜੇ ਤੀਰਥ ਤੇ ਇਸ਼ਨਾਨ ਕਰਨੀ ਫਿਰ ਚੇਤੇ ਰੱਖ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜੇ ਤੀਰਥ ਤੇ ਇਸ਼ਨਾਨ ਕਰਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਮੈ ਜਲ ਉਸ ਗੁਰੂ ਦੇ ਚਰਨਾਂ ਵਿੱਚ ਨਿਰੰਤਰ ਵਗਦਾ ਪਿਆ, ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਹਿਲ ਹਰੈ। ਜੇ ਤੀਰਥ ਇਸ਼ਨਾਨ ਕਰਨੇ ਤੇ ਸਾਹਿਬ ਕਹਿੰਦੇ ਨੇ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਬਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਨਾ ਸੁਖ ਮਨ ਵਸੈ ਦੁਖ ਸੰਸਾਰੈ ਹੋਵੈ, ਗੁਰ ਨਵਨੀ ਦਰਿਆਓ ਜਨਮ ਹਮ ਕਾਲਕ ਤੋਵੈ। ਫਿਰ ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਜੇ ਇਸ਼ਨਾਨ ਕਰਨੇ ਫਿਰ ਗੁਰਮੁਖਾਂ ਦੀ ਸੰਗਤ ਕਰੀ, ਚਰਨ ਧੂੜ ਮਸਤਕ ਤੇ ਲਾਈ, ਇਹ ਹਰ ਧਰਮ ਵਾਲੇ ਨੇ ਨਿਮਰਤਾ ਵਿੱਚ ਮੰਨੇ। ਇੱਕ ਦਿਨ ਬਚਨ ਪੜਾ ਪਿਆ, ਤੁਲਸੀ ਨੇ ਸ੍ਰੀ ਰਾਮ ਚਰਿਤ ਮਾਨਸ ਲਿਖੇ, ਸ਼ਾਇਦ ਆਪ ਨੂੰ ਪਤਾ ਹੋਵੇ, ਨੌਲੇਜ ਹਰ ਧਰਮ ਦੀ ਚਾਹੀਦੀ, ਸੰਕੀਰਨਤਾ ਤੋਂ ਥੋੜ੍ਹਾ ਉੱਚੇ ਉੱਠ ਕੇ। ਤੁਲਸੀ ਕਥਾਵਾਚਕ ਸੀ, ਇਹਦੀ ਘਰਵਾਲੀ ਦਾ ਨਾਮ ਰਤਨਾ ਸੀ, ਇਸਤਰੀ ਦੇ ਪਿਆਰ ਵਿੱਚ ਇੰਨਾ ਮਗਨ ਸੀ कि एक दिन इस्त्री मैके गई, घर आया ना देख के व्याकुल होया, ते रस्ते विच नदी पैंदी सी, ते तुलसी ने उस नदी नू पार कर ली। एक सुकी मुर्दा लाश पिंजर नू लकड़ समझ के नदी पार करके जदों घर गया, आवाज दित्ती, रत्ना मैं आ गया। वो भागा वाली अंदरों जागी सी, कह लगी, अफसोस जिन्ना मेरे लिए तड़प रख लें, जे किते इन्नी रामली रखे ते तेरा जीवन सुधर जाए। वो तो पिछा परते अगे नहीं गया। तुलसी की करनी बड़ी हुई, ते तुलसी दे वेले होए ने रहीम जी। सिर्फ अर्ज कर रहे कि धूड़ी करिश्ना, ते रहीम जी एक दिन तुलसी नू मिल गए, ते उन्नी देर तक तुलसी दे कोल उस समय एक बादशाह राजा भी आया सी, ते वो हाथी ते चढ़ के आया, ते हाथी की करदा पिया सी जमीन तो मिट्टी पट के अपने सिर ते सटे, ते तुलसी विद्वान से उन्हें दोहरा कह दिता, कहन लगे, दूर जड़ावत शीश पर कौ रीम क्या काज। ते रीम ने अगो उत्तर दिता, कहन लगे, जे राजे ऋषि पत्नी तरी, राम दा भगत सी ना तुलसी, कहन लगे रहीम अगो दोहरा पूरा करदे ने कि जिस चरणा की धूड़ नाल गौतम ऋषि की पत्नी तर गई सी, हाथी इस करके तेरे को आया, तू राम की भगती करन वाला है, किते तेरे दर की मिट्टी लिया, मेरा भी पाल उतार हो जाए। दोहरा पूरा कर दिता। तुलसी कहिंदा सी कि दस, दूर जरावल शीश पर रको रहीम क्या काज। ते अगो रहीम कहिंदा, जे राज ऋष पत्नी तरी, सो ढूंढता है गजराज। वो हाथी लगता पे, गुरु अर्जन साहब कहिंदे ने, तेनू संगत दे चरणा की धूड़ देना वा, देख एदी सेवा करेगा ते तेरा इशनान ही, माघ मजन संग साधुआं धूड़ी कर इशनान। हुण अगे तकियो, इत्थे संगत कीती, सेवा कीती, फिर अगला स्टेप की, इत्थे बस नहीं, इशनान होना है, हरता नाम त्याए सुन, सबना नू करदा। दो शब्द ने, एक त्यार, दूजा सुन। ते जिदन अपना भांडा किते भरना भरदा लगे ना, साई तेरे ते कृपा करे ते दीवा बाल के पड़ोपे थले ना दई, तेनू जे शब्द पड़ोपे थले ना दई, निज स्वार्थ विच ना पै जाई, किसे टुटे हुए दी झोली विच भी खैर पा दे। हर का नाम त्याए सुन, सबना नू करदा। पहला त्यार, फिर सुन। हुण आपां कहांगे ते तां गल पहलां कहिंदे ने भी संगत विच आ के बाणी सुनो, फिर नाम जपो, ते केड उठी। कहन लगे हर का नाम त्याए सुन, असल विच गुरमुखो जपण वालिया दे चरणा विच नमस्कार। ए अंदरों नाम सुन दी गल कही है, केवल ता केवल बाहर दा विशा नहीं। जदों तू दृढ़ अभ्यास करके नाम नू ध्याएगा, ते अगला स्टेप होवेगा कि जो कुछ तू नेत्र बंद करके सुनेगा तेरे अंदर नाद वजेगा, तेरे अंदर नाम निरंतर चलेगा। हर का नाम त्याए ते किन्ना कु त्याग। गुरु नानक साहब दा एक अमृत बचन पढ़े कि एक दू जीवो लख होवै, लख होवै लखवीस, लख लख गेड़ा आखियां एक नाम जगदीश। एक गुरमुख ने अर्थ किते ना कि लैणा, वह कहिंदे ने भी गुरु साहब कहिंदे पए ने भी जे एक जीव तो तेरिया लखां जीवां हो जाए, लख तो भी लख हो जाए, ते भी लख जीव विचों एक एक जीव नाल तू लख लख वरी भी रब कहे, इस तरह रब नहीं मिलता। गुरमुख प्यारे भाई वीर सिंह होरां ने अर्थ किते, कहन लगे, तेरी एक जीव तो लख, लखां तो भी लख, ते फिर एक एक जीव जेड़ी ओ लख लख वरी वाहगुरु वाहगुरु कह, आपां कहां भी अत कथनी लगदी पई, ख्याल ही हो सकता है, कविता का ख्याल हो सकता है, पर भाई साहब कहिंदे ने नहीं, अभ्यास तू करना सिमरन दा, जपना पैन, यही जीव जेड़ी है भी लख हो सकती है, ते एक वरी वाहगुरु कह ते इको दम भी लख जीव जेड़ी है वह लख लख वरी वाहगुरु कह देगी। पूछा किवें, वह कहिंदे ने जदों तू अभ्यास करके जपेगा तेरा रोम रोम रसना बन जाएगा, एक वारी अंदर टेक के कीता वाहगुरु ते लखां वारी रोम रोम विचो वाहगुरु वाहगुरु निकलेगा। साहब कहिंदे ने इन्ना त्याई, एक दू जीवो लख होवै, लख होवै लखवीस, लख लख गेड़ा आखियां एक नाम जगदीश। ए तरह पत पवड़ियां, ए नहीं पौड़ियां पति दे घर नूं जाणने, ए रस्ता ही हर का नाम त्याए सुन। फिर ध्यान तो बाद नूं सुनी, ते जदों कोई सुनदा है ना, फिर उहनूं अंदरों ही इशनान हो जांदा। आपां चार पौड़ियां सुणियां दीआं पढ़ने, ਕਿ ਸੁਣਿਆ ਸਿੱਧ ਪੀਰ ਸੁਣਨਾਥ, ਸੁਣਿਆ ਧਰ ਧਵਲ ਆਕਾਸ਼, ਸੁਣਿਆ ਦੀਪ ਲੋਕ ਪਾਤਾਲ, ਸੁਣਿਆ ਕੋ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਪ ਪਾਪ ਕਾ ਨਾਸ, ਹਰ ਕਾ ਨਾਮ ਧਿਆਏ ਸੁਣ। ਜਦੋਂ ਸੁਣੇਗਾ ਤੇ ਸੁਣਨ ਵਾਲਾ ਫਿਰ ਤਰਸ ਖਾਂਦਾ ਹੈ, ਜਦੋਂ ਉਹਨੂੰ ਸਾਈ ਦਿੰਦਾ ਕਿਰਪਾ ਤੇ ਉਹ ਪਰਉਪਕਾਰੀ ਦਾ ਹਿਰਦਾ ਪਿਘਲ ਜਾਂਦਾ। ਬ੍ਰਹਮ ਗਿਆਨੀ ਉਹ ਹੁੰਦਾ ਹੀ ਪਰਉਪਕਾਰ ਕਰਨ ਦੇ ਲਈ, ਫਿਰ ਜਦੋਂ ਟੁੱਟੇ ਹੋਏ ਆਉਂਦੇ ਨੇ ਤੇ ਸੋਚਦਾ ਹੈ ਕਿਣਕਾਂ ਮਾਤਰ ਕਿਤੇ ਇਹਨਾਂ ਨੂੰ ਵੀ ਨਾਲ ਜੋੜ ਲਿਆ ਜਾਏ। ਸਾਹਿਬ ਕਹਿੰਦੇ ਨੇ ਜੇ ਦਾਨ ਕਰਨੇ ਤੇ ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ, ਜਿਹੜਾ ਆਵੇ ਉਹਨੂੰ ਦਾਨ ਕਰੀ ਨਾਮ ਦਾ, ਜੋੜੀ ਗੁਰੂ ਕੇ ਚਰਨਾਂ ਵਿੱਚ। ਹੁਣ ਅੱਗੇ ਤੱਕ ਉਹ ਇੱਥੋਂ ਤੱਕ ਤੇ ਕਰਨ ਲਈ ਕਿਹਾ ਤੇ ਇਹ ਕਰਨ ਨਾਲ ਮਿਲੇਗਾ ਕੀ? ਅੱਗੇ ਫਿਰ ਹੁਣ ਫਲ ਸ਼ੁਰੂ ਹੁੰਦਾ। ਸਾਹਿਬ ਕਹਿਣ ਲੱਗੇ ਜਦੋਂ ਕੋਈ ਨਾਮ ਜਪਦਾ, ਨਾਮ ਨੂੰ ਧਿਆਉਂਦਾ, ਜਨਮ ਕਰਮ ਮਲ ਉਤਰੈ। ਜਨਮ ਕਰਮ ਦੋ ਸ਼ਬਦ ਨੇ। ਕਹਿੰਦੇ ਨੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਮਾੜੇ ਕਰਮਾਂ ਦੀ ਜਿਹੜੀ ਮੈਲ ਹੈ ਉਹ ਉਦੋਂ ਉਤਰ ਜਾਂਦੀ ਜਦੋਂ ਕੋਈ ਨਾਮ ਵਿੱਚ ਜੁੜ ਜਾਂਦਾ। ਤਾਂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਜਨਮ ਕਰਮ ਮਲ ਉਤਰੈ। ਤੇ ਫਿਰ ਅਗਲੀ ਕਿਰਪਾ ਹੋ ਗਈ, ਜਿਹੜਾ ਨਿਮਰਤਾ ਵਿੱਚ ਨਾਮ ਜਪਦਾ ਮਨ ਤੇ ਜਾਏ ਗੁਮਾਨ, ਅੰਦਰ ਦਾ ਜਿਹੜਾ ਹੰਕਾਰ ਸੀ ਉਹ ਵੀ ਮਿਟ ਗਿਆ ਕਿ ਤੂੰ ਕੌਣ ਹੈ ਕਰਨ ਵਾਲਾ, ਜੇ ਕਿਰਪਾ ਕੀਤੀ ਤੇ ਉਹਨੇ ਕਰਾ ਲਿਆ, ਤੇਰੇ ਕੋਲ ਕੀ ਸਮਰੱਥ ਹੈ। ਇਹੀ ਕਾਰਨ ਗੁਰਮੁਖੋ ਸਾਨੂੰ ਜਿਤਨੇ ਵੀ ਸ਼ਬਦ ਮੇਰੇ ਗੁਰੂ ਨੇ ਦਿੱਤੇ ਇਹ ਯਤਨ ਕੀਤਾ ਵੀ ਇਹਦੇ ਅੰਦਰੋਂ ਖੌਂ ਮਰ ਜਾਏ, ਇਹਦੇ ਅੰਦਰ ਦੀ ਮੈਲ ਉਤਰ ਜਾਏ। ਸਾਹਿਬ ਕਹਿੰਦੇ ਨੇ ਰੋਜ਼ ਗੁਰੂ ਤੀਰਥ ਦੇ ਕੰਢੇ ਗਾਹ ਕਰ ਤੇ ਮੈਲ ਲਾਇਆ ਕਰ ਆਪਣੀ। ਮਹਾਰਾਜ ਕਿਵੇਂ? ਸਾਹਿਬ ਕਹਿਣ ਲੱਗੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੈ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ, ਸੱਚ ਸਭਣਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਭਲੈ ਹੋਏ। ਗੁਰੂ ਦੇ ਚਰਨਾਂ ਵੀ ਜੁੜ, ਫਿਰ ਅੰਦਰੋਂ ਗੁਮਾਨ ਬਿਲਕੁਲ ਰੰਚਕ ਮਾਤਰ ਵੀ ਤੇਰੇ ਅੰਦਰ ਹੋ ਨਹੀਂ ਰਹੇਗੀ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਤੇ ਸਾਹਿਬ ਕਹਿੰਦੇ ਨੇ ਜਿਨ੍ਹਾਂ ਵਿਕਾਰਾਂ ਨਾਲ ਤੂੰ ਸੜਿਆ ਪਿਆ ਨਾ, ਕਮਾਈ ਕਰਕੇ ਦੇਖੀ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਹਾਨ। ਕਾਮ ਮਨੁੱਖ ਨੂੰ ਨਰਕ ਦੇ ਦਰਵਾਜ਼ੇ ਤੱਕ ਲੈ ਜਾਂਦਾ, ਪਰ ਗੁਰੂ ਕਿਰਪਾ ਕਰੇ ਜਪਣ ਵਾਲੇ ਦੀ ਜ਼ਿੰਦਗੀ ਵਿੱਚ ਬੜੀ ਵੱਡੀ ਤਬਦੀਲੀ ਹੈ। ਸਾਹਿਬ ਨੇ ਅੰਮ੍ਰਿਤ ਬਚਨ ਵੀ ਕਿਹਾ, ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ। ਆਪਾਂ ਪੜ੍ਹਨੇ ਕਹਿੰਦੇ ਨੇ ਪੰਜ ਰੁੱਸ ਗਏ ਪੰਜ ਆ ਗਏ, ਕਾਮ ਦੀ ਥਾਂ ਸੰਜਮ ਨੇ ਲੈ ਲਈ, ਧਿਆਨ ਦੇਣਾ ਜਤ ਨੇ ਲੈ ਲਈ, ਜਿਹੜਾ ਹੰਕਾਰ ਸੀ ਉਹਦੀ ਥਾਂ ਸਵੈਮਾਨ ਨੇ ਅਣਖ ਨੇ ਲੈ ਲਈ, ਕੁਝ ਕਰਨ ਲਈ ਤੁਰ ਪਿਆ। ਮੋਹ ਦੀ ਥਾਂ ਪਿਆਰ ਨੇ ਲੈ ਲਈ, ਲੋਭ ਦੀ ਥਾਂ ਸਬਰ ਤੇ ਸੰਤੋਖ ਨੇ ਲੈ ਲਈ। ਉਹ ਜਿਹੜੇ ਖਿੱਚ ਸੀ ਜਾਂ ਉਹ ਜਿਹੜੇ ਵਿਸ਼ੇ ਸਨ ਉਹ ਗੁਰੂ ਕਿਰਪਾ ਨਾਲ ਤਬਦੀਲ ਹੋ ਗਏ। ਕਿਵੇਂ? ਸਾਧਨਾ ਇੱਕ ਐਸੀ ਹੈ, ਜਿਹੜੇ ਅਸੀਂ ਕੀਮਤੀ ਹੀਰੇ ਦੇਖਦੇ ਹਾਂ ਨਾ, ਜ਼ਮੀਨ ਦੀ ਤਹਿ ਵਿੱਚੋਂ ਨਿਕਲਦੇ ਨੇ। ਸਿਆਣੇ ਕਹਿੰਦੇ ਨੇ ਮੁੱਦਤਾ ਤੱਕ ਕੋਲਾ ਜ਼ਮੀਨ ਦੇ ਥੱਲੇ ਪਿਆ ਰਹੇ, ਮੁੱਦਤਾ ਤੱਕ ਪਿਆ ਰਹੇ। ਤੇ ਕਹਿੰਦੇ ਨੇ ਉਹ ਤਪੱਸਿਆ ਨਾਲ, ਉਸ ਤਪਸ਼ ਦੇ ਨਾਲ ਕੁਝ ਸਮੇਂ ਤੋਂ ਬਾਅਦ ਉਹ ਕੋਲੇ ਕੀਮਤੀ ਹੀਰੇ ਬਣ ਜਾਂਦਾ ਹੁੰਦਾ ਹੈ ਉਹ ਕਾਲ। ਸਾਹਿਬ ਕਹਿੰਦੇ ਨੇ ਕਿ ਜਦੋਂ ਕਿਸੇ ਨੇ ਕਮਾਈ ਕੀਤੀ ਫਿਰ ਹੋਇਆ ਕੀ? ਕਿ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ। ਹੁਣ ਕਾਮ ਨੇੜੇ ਨਹੀਂ ਆਉਂਦਾ, ਗੁਰੂ ਨੇ ਕਿਰਪਾ ਕਰ ਦਿੱਤੀ, ਸਮਝਾ ਦਿੱਤਾ। ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਭਗਤ ਨਾਮਦੇਵ ਜੀ ਦਾ ਬਚਨ ਹੁੰਦਾ, ਇੱਕ ਦਿਨ ਸਮਾਜ ਨੂੰ ਚੱਲਣਾ ਪਏਗਾ ਗੁਰੂ ਕੇ ਬਚਨਾਂ ਤੇ। ਅਸੀਂ ਜਿਸ ਚੀਜ਼ ਨੂੰ ਕਹਿ ਰਹੇ ਹਾਂ ਮਨੁੱਖੀ ਅਧਿਕਾਰਾਂ ਵਿੱਚ ਕਿ ਬੰਦੇ ਨੂੰ ਸਵਤੰਤਰਤਾ ਚਾਹੀਦੀ, ਇਹ ਸਵਤੰਤਰਤਾ ਬੰਦੇ ਨੂੰ ਗਾਲ ਦੇਗੀ ਪਰ ਅੰਦਰ ਟਿਕਾ ਨਹੀਂ ਆਏਗਾ। ਕੀ ਕਾਮ ਭੋਗ ਭੋਗ ਕੇ ਕਦੀ ਕੁਝ ਸੰਤੁਸ਼ਟ ਹੋ ਜਾਏਗਾ? ਕੀ ਵਿਕਾਰ ਭੋਗ ਕੇ ਕਦੀ ਕਿਸੇ ਦੀ ਤ੍ਰਿਪਤੀ ਹੋਵੇਗੀ? ਬੰਦਾ ਤੇ ਸਮਝਦੀ ਕੁਝ ਨਹੀਂ। ਆ 25,000 ਮੀਲ ਦਾ ਸਾਰਾ ਏਰੀਆ ਸੀ ਮਾਨਿਆ ਧਰਤੀ ਦਾ, ਤੇ 13 ਲੱਖ ਇਹੋ ਜਿਹੀਆਂ ਧਰਤੀ ਹੋਣ ਤੇ ਤਾਂ ਸੂਰਜ ਬਣਦਾ, ਤੇ ਬੰਦੇ ਦੀ ਹੱਥੀ ਕਿੰਨੀ ਕੋਈ ਦੇ ਵਿੱਚ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਦੋ ਗੱਲਾਂ ਜਿਹੜਾ ਜ਼ਿੰਦਗੀ ਵਿੱਚ ਕਮਾ ਲੈ ਨਾ ਰੱਬ ਉਹਦੇ ਨੇੜੇ ਆਉਣਾ ਸ਼ੁਰੂ ਆ ਜਾਂਦਾ। ਨਾਮਦੇਵ ਜੀ ਨੂੰ ਪੁੱਛਿਆ ਕਿਹੜੀਆਂ? ਕਹਿਣ ਲੱਗੇ ਪਰ ਧਨ ਪਰ ਦਾਰਾ ਪਰ ਹਰੀ। ਇੱਕ ਪਰਾਇਆ ਧਨ, ਪਰ ਦਾਰਾ ਪਰਾਈ ਇਸਤਰੀ, ਤਾਂ ਕਹਿ ਨਿਕਟ ਬਸਾ ਨਰ ਹਰੀ। ਕਹਿੰਦੇ ਰੱਬ ਉਹਦੀ ਬੁੱਕਲ ਵਿੱਚ ਰਹਿੰਦਾ ਜਿਹੜਾ ਦੋ ਗੱਲੇ ਕਮਾ ਲਵੇ। ਕਾਮ ਕ੍ਰੋਧ ਨਾ ਬੋਈਐ। ਤੇ ਅਗਲੀ ਕਿਰਪਾ ਕੀਤੀ ਬਿਨਸੈ ਲੋਭ ਸੁਵਾਨ। ਸੁਵਾਨ ਦਰਥ ਕੁੱਤਾ, ਕਹਿਣ ਲੱਗੇ ਜਿਹੜਾ ਲਾਲਚ ਕੁੱਤਾ ਭੌਂਕਦਾ ਸੀ ਨਾ ਬਿੜ ਸਾਹਿਬ ਮੇਰੇ ਮਾਲਕ ਨੇ ਉਹ ਵੀ ਕਿਰਪਾ ਕਰਕੇ ਟਿਕਾ ਦਿੱਤਾ। ਤੇ ਗੁਰੂ ਗ੍ਰੰਥ ਸਾਹਿਬ ਚ ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਲਾਲਚ ਨੂੰ ਕੁੱਤੇ ਨਾਲ ਤੁਲਨਾ ਦਿੱਤੀ ਤੇ ਵਫਾਦਾਰੀ ਨੂੰ ਵੀ ਕੁੱਤੇ ਨਾਲ ਤੁਲਨਾ ਦਿੱਤੀ। ਗੁਰੂ ਤੇਗ ਬਹਾਦਰ ਜੀ ਦੇ ਕਦੀ ਦੋ ਸ਼ਬਦ ਪੜ੍ਹਿਓ, ਸਵਾਮੀ ਕੋ ਗ੍ਰਿਵ ਜੋ ਸਦਾ ਸਵਾਮ ਤਜਤ ਨੀ ਨਿਤ, ਨਾਨਕ ਇਹ ਵਿਦਹਾਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਇਸ ਤਰ੍ਹਾਂ ਜਪੀ ਜਿਵੇਂ ਦਰ ਤੇ ਬੈਠਾ ਕੁੱਤਾ, ਤੇ ਦੂਜੇ ਪਾਸੇ ਕਹਿੰਦੇ ਤਮਾ ਤੋਂ ਬਚੀ ਸੁੱਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ ਦੁਆਰੈ ਦੁਆਰ ਸਵਾਮ ਜੋ ਦੌਲਤ ਮੈਂ ਸੁਧ ਰਾਮ ਭਜਨ ਕੀ। ਤੇ ਉੱਥੇ ਲਾਲਚ ਨੂੰ ਖਲਕਿਆ ਕੁੱਤਾ ਕਿਹਾ, ਵਫਾਦਾਰ ਕੁੱਤਾ ਆਪ ਖਤਮ ਹੋ ਜਾਂਦਾ ਮਾਲਕ ਦਾ ਘਰ ਵਿੱਚ ਆਉਂਦਾ, ਤੇ ਹਲਕੇ ਕੁੱਤੇ ਨੂੰ ਮਾਲਕ ਦੁੱਧ ਪਏ ਤੇ ਮਾਲਕ ਨੂੰ ਕੱਟਣ ਤੋਂ ਗੁਰੇਜ਼ ਨਹੀਂ ਕਰਦਾ। ਸਾਹਿਬ ਕਹਿੰਦੇ ਨੇ ਕਿਰਪਾ ਕੀਤੀ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦ੍ਰਿੜਤਾ ਨਾਲ ਤੁਰ ਪਈ, ਇਹ ਠੀਕ ਹੈ ਜਦੋਂ ਤੂੰ ਕਹਿਣਾ ਵੀ ਮੈਂ ਸੰਗਤ ਵਿੱਚ ਇਸ਼ਨਾਨ ਕਰਨਾ ਤੇ ਜਿਹੜੇ ਤੀਰਥ ਇਸ਼ਨਾਨੀ ਨੇ ਉਹਨਾਂ ਨੇ ਤੇਰੇ ਤੇ ਦੋਸ਼ ਲਾਣੇ ਨੇ, ਜਦੋਂ ਤੂੰ ਸੇਵਾ ਕਰਨੀ ਹੈ ਤੇ ਲੋਕਾਂ ਨੇ ਤੇਰੇ ਤੇ ਉਂਝਾਂ ਲਾਣੀਆਂ ਨੇ। ਸਾਹਿਬ ਕਹਿਣ ਲੱਗੇ ਫਿਰ ਸੱਚਾ ਮਾਰਗ ਚੱਲਦਿਆਂ ਜਿਹੜੇ ਕੱਲ ਤੱਕ ਨਿੰਦਿਆ ਕਰਦੇ ਸਨ ਸੱਚ ਦਾ ਪੱਲਾ ਨਾ ਛੱਡੀ ਉਸਤਤ ਕਰੇ ਜਹਾਨ, ਉਹ ਹੀ ਲੋਕ ਕਹਿਣਗੇ ਬਾਕੀ ਇਹਦੇ ਵਰਗਾ ਜੀਵਨ ਕਿਸੇ ਦਾ ਨਹੀਂ। ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਨੇ ਜਨਮ ਸਾਖੀ ਵਿੱਚ ਇੱਕ ਬਚਨ ਆਉਂਦਾ ਹੈ, ਕਹਿੰਦੇ ਮਰਦਾਨਾ ਜੀ ਇੱਕ ਦਿਨ ਉਦਾਸ ਹੋ ਕੇ ਆਏ ਤੇ ਸਤਿਗੁਰੂ ਦੇ ਕੋਲ ਬੈਠੇ ਰਹੇ, ਚਿਹਰਾ ਥੋੜਾ ਜਿਹਾ ਢਲਿਆ ਤੇ ਸਾਹਿਬ ਪੁੱਛਦੇ ਨੇ ਮਰਦਾਨਿਆ ਕੀ ਗੱਲ, ਅੱਜ ਚਿਹਰੇ ਤੇ ਖੇੜਾ ਨਹੀਂ ਬੋਲਿਆ ਨਹੀਂ। ਸਤਿਗੁਰੂ ਨੇ ਫਿਰ ਪੁੱਛਿਆ, ਫਿਰ ਨਹੀਂ ਬੋਲਿਆ। ਤੀਜੀ ਵਾਰੀ ਆਪ ਝੰਜੋੜ ਕੇ ਕਹਿਣ ਲੱਗੇ ਕੀ ਗੱਲ, ਰੁੱਸ ਗਿਆ ਬੋਲਣਾ ਨਹੀਂ, ਅੱਖਾਂ ਭਾਰੀਆਂ। ਕਹਿੰਦਾ ਦਾਤਾ ਅੱਜ ਪਿੰਡ ਵਿੱਚ ਗਿਆ ਸਨ ਤੇ ਲੋਕਾਂ ਨੇ ਕਿਹਾ ਇਹ ਉਹ ਡੂਮ ਜੇ ਜਿਹੜਾ ਨਾਨਕ ਕੁਰਾਈਆ ਹੋ ਗਿਆ, ਕੁਰਾਈਏ ਦਾ ਡੂਮ ਹੈ। ਸਾਹਿਬ ਕਹਿਣ ਲੱਗੇ ਫਿਰ ਤੇਰੀਆਂ ਅੱਖਾਂ ਕਿਉਂ ਭਾ ਰਹੀਆਂ, ਦੇਖੋ ਉਹਦੇ ਅੰਦਰ ਦਾ ਪਿਆਰ। ਕਹਿੰਦਾ ਦਾਤਾ ਮੇਰੇ ਬਾਪ ਨੂੰ ਹੀ ਲੋਕ ਡੂਮ ਕਹਿੰਦੇ ਨੇ, ਸਾਡੇ ਖਾਨਦਾਨ ਨੂੰ ਲੋਕ ਡੂਮ ਕਹਿੰਦੇ ਨੇ, ਜਦੋਂ ਤੈਨੂੰ ਕੋਈ ਕੁਰਾਈਆ ਕਹਿੰਦਾ ਮੇਰੇ ਅੰਦਰ ਨੂੰ ਚੀਰ ਕੇ ਲੈ ਜਾਂਦਾ ਹੈ। ਇਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਨਾਨਕ ਦੇ ਚਰਨਾਂ ਵਿੱਚ ਕਿੰਨੀਆਂ ਕੁ ਰਹਿਮਤਾਂ। ਲੋਕ ਕਹਿੰਦੇ ਨੇ ਕੁਰਾਈਏ ਦਾ ਡੂਮ, ਮੈਨੂੰ ਡੂਮ ਕਹਿਣ ਪਰ ਤੈਨੂੰ ਕੁਰਾਈਆ ਕਿਉਂ। ਅੱਖਾਂ ਭਰ ਕੇ ਜਦੋਂ ਰੋ ਪਿਆ, ਸਾਹਿਬ ਨੇ ਸੀਨੇ ਨਾਲ ਲਾ ਕੇ ਕਿਹਾ ਮਰਦਾਨਿਆ ਭੱਸ ਪਏ ਇਹਨਾਂ ਦੇ ਸਿਰ ਤੇ ਜਿਹੜੇ ਅੱਜ ਤੈਨੂੰ ਕੁਰਾਈਏ ਦਾ ਡੂਮ ਕਹਿੰਦੇ ਨੇ, ਕੱਲ ਤੇਰੇ ਦਰਸ਼ਨਾਂ ਲਈ ਸਹਿਕਣ ਕਰਨਗੇ। ਕਦੇ ਤੱਕਿਓ ਦ੍ਰਿੜਤਾ ਨਾਲ ਤੁਰਿਆ ਜਾਈ ਤੇ ਚੇਤੇ ਰੱਖੀ ਨਿੰਦਕ ਲੋਕ ਵੀ ਇੱਕ ਦਿਨ ਮੰਨਣਗੇ ਤੇਰੀ ਕਮਾਈ ਨੂੰ ਨਮਸਕਾਰ। ਸਾਹਿਬ ਕਹਿਣ ਲੱਗੇ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ, ਅੱਠ ਸੱਤ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਪਿਆਰਿਆ ਠਾਠ ਤੀਰਥਾਂ ਦਾ ਇਸ਼ਨਾਨ ਪੁੰਨ ਦਾਨ ਤੂੰ ਕਰਨਾ, ਕਿਸੇ ਇੱਕ ਜੀਵ ਤੇ ਦਇਆ ਕਰਦੀ ਹੈ ਠਾਠ ਤੀਰਥ ਇਹਦੇ ਵਿੱਚ ਹੀ। ਹੁਣ ਪਿਆਰਿਓ ਅੱਜ ਜਦੋਂ ਮੈਂ ਪੇਪਰ ਕਈ ਵਾਰੀ ਤੱਕਣਾ ਨਾ, ਗੁਜਰਾਤ ਵਿੱਚ ਕੀ ਹੋ ਰਿਹਾ ਹੈ ਹਕੀਕਤ, ਤੂੰ ਅਸੀਂ ਪਰਦਾ ਅੱਖਾਂ ਤੇ ਅੱਗੇ ਪਾ ਨਹੀਂ ਸਕਦੇ, ਸਾਡੇ ਨਾਲ ਕੀ ਹੋਇਆ। ਤੇ ਉਹਨਾਂ ਲੋਕਾਂ ਕੀਤਾ ਜਿਹੜੇ ਕਹਿ ਰਹੇ ਨੇ ਹਿੰਸਾ ਪਰਮੋ ਧਰਮਾ, ਸਭ ਤੋਂ ਪਵਿੱਤਰ ਧਰਮ ਜਿਹੜਾ ਉਹ ਹਿੰਸਾ ਹੈ। ਤੇ ਗਾਂਧੀ ਜੀ ਸਾਰੀ ਜ਼ਿੰਦਗੀ ਨਾਰਾ ਮਾਰਿਆ ਤੇ ਕੀ ਅੱਜ ਉੱਥੇ ਜੇ ਕੋਈ ਬਾਹਰ ਦਾ ਤੀਰਥ ਇਸ਼ਨਾਨ ਕਰਦਾ ਤੇ ਜਿਉਂਦੇ ਬੱਚਿਆਂ ਨੂੰ ਚੀਰਦਾ, ਬੀਬੀਆਂ ਨੂੰ ਚੀਰਦਾ, ਬਜ਼ੁਰਗਾਂ ਨੂੰ ਚੀਰਦਾ ਪਿਆ, ਕੀ ਉਹ ਅਹਿੰਸਾ ਪਰਮੋ ਧਰਮ ਹੈ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਗੱਲ ਸੁਣ ਮੇਰੀ, ਕੇਵਲ ਤੂੰ ਕੀੜੀ ਨੂੰ ਤਾਂ ਬਚਾਈ ਜਾਣਾ ਤੇ ਚੇਤੇ ਰੱਖੀ ਹਿੰਸਾ ਇੱਕ ਤਰ੍ਹਾਂ ਦੀ ਨਹੀਂ, ਜਦੋਂ ਤੂੰ ਕਿਸੇ ਦੇ ਖਿਰਦੇ ਨੂੰ ਚੀਰਨਾ ਬੋਲ ਕੇ ਉਹ ਵੀ ਇੱਕ ਉਹ ਵੀ ਹਿੰਸਾ ਹੈ। ਬਾਬੇ ਫਰੀਦ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਸਭਨਾ ਮਨ ਮਾਨਕ ਠਾਹਣ ਮੂਲ ਮਚਾ ਲਵਾ। ਉਹ ਸਾਰਿਆਂ ਕਿਰਦਿਆਂ ਵਿੱਚ ਰੱਬ ਵੱਸਦਾ, ਵਾਹਿਗੁਰੂ ਵੱਸਦਾ, ਹਰੀ ਵੱਸਦਾ। ਜੇ ਤਾਂ ਤਰਿਆ ਦੀ ਸਿੱਖ ਜੇ ਰੱਬ ਨੂੰ ਮਿਲਣਾ ਚਾਹੁੰਦਾ ਤਾਂ ਹਯਾਉ ਨਾ ਠਾਏ ਕਹੀਂ ਦਾ, ਕਿਸੇ ਦੇ ਕਿਰਦੇ ਨੂੰ ਢਾਹੀ ਨਾ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਸ੍ਰੀਨਗਰ ਉਹਦੇ ਨੇੜੇ ਇੱਕ ਮੰਦਿਰ ਹੈ ਮਾਰਕੰਡ, ਬੜਾ ਪੁਰਾਣਾ ਮੰਦਿਰ ਖੰਡਰਾਤ ਹੋ ਗਿਆ ਸੀ, ਜ਼ਾਲਮ ਨੇ ਢਾਇਆ। ਭਾਈ ਸਾਹਿਬ ਨੇ ਉਸ ਖੰਡਰ ਦੇ ਉਸ ਮੰਦਿਰ ਦੇ ਟੁਕੜਿਆਂ ਨੂੰ ਦੇਖ ਕੇ ਕਵਿਤਾ ਲਿਖੀ। ਕਹਿੰਦਾ ਮਾਰ ਪਈ ਜਦ ਮਾਰਕੰਡ ਨੂੰ ਪੱਥਰ ਰੋਕ ਉਰਲਾਣੇ, ਟੁੱਟੀਆਂ ਮੂਰਤੀਆਂ ਨੇ। ਕਹਿਣ ਲੱਗੇ ਮਾਰ ਪਈ ਪਈ ਜਦ ਮਾਰਕੰਡ ਨੂੰ ਪੱਥਰ ਰੋਕ ਉਰਲਾਣੇ, ਪੱਥਰ ਤੋੜੇ ਦਿਲ ਪਿਆ ਟੁੱਟਦਾ, ਦਿਲ ਕਾਬਾ ਰੱਬ ਆਣੇ। ਪੱਥਰ ਨਹੀਂ ਤੋੜਦਾ ਲੋਕਾਂ ਦੇ ਦਿਲ ਪਿਆ ਤੋੜਨਾ, ਉਹਨੂੰ ਤੋੜਨਾ ਜਿੱਥੇ ਰੱਬ ਰਹਿੰਦਾ ਪਿਆ ਸੀ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਦਇਆ ਮਨ ਵਿੱਚ ਧਾਰਨ ਕਰ ਲਈ, ਸਮਝੀ ਮੈਂ ਅਠਾਰ ਤੀਰਥਾਂ ਦਾ ਇਸ਼ਨਾਨ ਕੀਤਾ ਤੇ ਤੁਲਸੀ ਨੇ ਤਾਂ ਸ਼ਬਦ ਹੀ ਵਰਤਿਆ ਸੀ। ਕਹਿਣ ਲੱਗੇ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਮੈਂ ਛੋੜੀਏ ਜਬ ਲੱਗਟ ਮੈਂ ਪ੍ਰਾਣ। ਬਾਬਾ ਜੀ ਨੂੰ ਪੁੱਛਿਆ ਧਰਮ ਕੀ ਹੈ, ਕਹਿਣ ਲੱਗੇ ਧਰਮ ਹੋਵੇ ਜਿਹਦੇ ਸੱਜੇ ਹੱਥ ਦਇਆ ਖਲੋਤੀ ਹੈ ਤੇ ਖੱਬੇ ਹੱਥ ਸੰਤੋਖ ਖਲੋਤਾ। ਤਾਂ ਹੀ ਕਿਹਾ ਸੀ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਦੀ ਦੇਖੋ ਮੇਰੇ ਬਾਬੇ ਦੇ ਘਰ ਦੀ ਦਇਆ, ਅਕਬਰ ਵਰਗਾ ਹੁੰਦਾ ਆ ਕੇ ਪ੍ਰਸ਼ਾਦ ਛਕਦਾ, ਕਹਿੰਦਾ ਮੈਂ ਲੰਗਰ ਨਾ ਜਗੀਰ। ਗੁਰੂ ਅਮਰਦਾਸ ਕਹਿੰਦੇ ਨਹੀਂ, ਕਹਿੰਦਾ ਫਿਰ ਸੇਵਾ। ਤਨ ਗੁਰੂ ਅਮਰਦਾਸ ਕਹਿੰਦੇ ਨੇ ਜਿਹੜੀਆਂ ਬੱਚੀਆਂ ਦਾ ਸਾਈਂ ਚਲਾ ਜਾਏ, ਜ਼ਬਰਦਸਤ ਉਹਨਾਂ ਨੂੰ ਚੁੱਕ ਕੇ ਚਿਖਾ ਵਿੱਚ ਜਿਉਂਦੀਆਂ ਨੂੰ ਸਾੜ ਕੇ ਸਤੀ ਕਰਦੇ ਨੇ, ਜੇ ਤੇਰੇ ਕੋਲ ਹਕੀਮ ਹਕੂਮਤ ਹੈ ਉਹਨਾਂ ਬੱਚੀਆਂ ਦੀਆਂ ਚੀਖਾਂ ਨਹੀਂ ਸੁਣੀਆਂ ਜਾਂਦੀਆਂ, ਸਤੀ ਪ੍ਰਥਾ ਤੇ ਰੋਕ ਲਾ ਲੈ। ਹੈ ਅੰਦਰ ਦਇਆ। ਤੇ ਸਾਹਿਬ ਨੇ ਫਿਰ ਉੱਤੇ ਸ਼ਬਦ ਵਰਤੇ, ਕਿਹੜਾ ਕਹਿੰਦਾ ਸੀ ਕਿ ਜਗਤ ਜਲੰਦਾ ਰੱਖ ਲੈ ਜੀ ਦਇਆ ਪ੍ਰਵਾਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਿਹੋ ਉਭਾਰ। ਕੀ ਜੀ ਦਇਆ ਨਹੀਂ? ਸਿੱਖ ਭਾਵੇਂ ਅਰਦਾਸ ਕਰੇ ਪੁੱਤਰ ਦੇ ਜਨਮ ਦੀ, ਸਿੱਖ ਅਰਦਾਸ ਕਰੇ ਭਾਵੇਂ ਪੁੱਤਰ ਦੇ ਮੌਤ ਦੀ, ਸਿੱਖ ਅਰਦਾਸ ਕਰੇ ਖੁਸ਼ੀ ਦੀ, ਗਮੀ ਦੀ, ਘੰਟੇ ਦੀ, ਦੋ ਘੰਟੇ ਦੀ ਅਰਦਾਸ ਕਰ ਲੈ। ਪਰ ਬਾਬਾ ਜੀ ਕਹਿੰਦੇ ਨੇ ਅਰਦਾਸ ਚ ਮੱਥਾ ਟੇਕਣ ਤੋਂ ਪਹਿਲਾਂ ਇਹ ਸ਼ਬਦ ਤੇਰੇ ਮੂੰਹ ਵਿੱਚੋਂ ਨਿਕਲਣ, ਕਿਹੜੇ? ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ, ਜੀ ਦਇਆ ਪ੍ਰਵਾਨ ਅਸਰ ਤੀਰਥ ਸਗਲ ਕੁੰਨ, ਜੀ ਦਇਆ ਪ੍ਰਵਾਨ। ਸਤਿਗੁਰੂ ਫਿਰ ਇਹ ਸੰਗਤ ਚਰਨਾਂ ਦੀ ਧੂੜ ਆਪਣੇ ਉਦਮ ਨਾਲ ਨਹੀਂ, ਕਹਿਣ ਲੱਗੇ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਝਾਣ, ਜਿਹਦੇ ਤੇ ਤੂੰ ਤਰੁੱਠੇ ਉਹਨੂੰ ਕਿਰਪਾ ਕਰਕੇ ਤੂੰ ਇਹ ਦਾਤ ਦੇਣਾ ਦਇਆ ਦੀ, ਸਿਮਰਨ ਦੀ, ਧਿਆਨ ਦੀ, ਜਪਣ ਦੀ। ਸਾਹਿਬ ਕਹਿਣ ਲੱਗੇ ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਜਿਨ੍ਹਾਂ ਨੂੰ ਮੇਰਾ ਸਾਈਂ ਮਿਲ ਗਿਆ, ਨਾਨਕ ਤਿੰਨ ਕੁਰਬਾਨ। ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜੇ ਜਿਨ੍ਹਾਂ ਨੂੰ ਸਾਈਂ ਮਿਲਿਆ, ਹਾਂ ਕੁਰਬਾਨਾ ਜਾਉਂ ਤਿੰਨਾਂ ਕਹਿ ਲੈਣ ਜੋ ਤੇਰਾ ਨਾਮ, ਜਿਹੜੇ ਤੈਨੂੰ ਜਪਦੇ ਨੇ। ਮੇਰੇ ਮਾਲਕ ਕਬੀਰ ਸੁਪਨਾ ਹੂੰ ਬਰੜਾਏ ਕਹਿ, ਜੇ ਮੁਖ ਨਿਕਸਾ ਰਾਮ ਤਾਂ ਕਿ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਸਾਸ ਗਿਰਾਸ ਧਿਆਵੈ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜਿਨ ਮਿਲਿਆ ਪ੍ਰਭ ਆਪਣਾ, ਜਨ ਕੇ ਚਰਨ ਵਸੈ ਮੇਰਾ ਹੀ ਅਰੈ, ਸੰਗ ਪੁਨੀਤਾ ਦੇਹੀ ਜਨ ਕੀ ਧੂੜ ਦਿਓ ਕਿਰਪਾ ਨਿਧ, ਨਾਨਕ ਕਹਿ ਸਿੱਖ ਸੁਖ ਇਹ। ਕਹਿਣ ਲੱਗੇ ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿੰਨ ਕੁਰਬਾਨ। ਤੇ ਖੀਰ ਤੇ ਕਹਿਣ ਲੱਗੇ ਤੀਰਥ ਨਾਲ ਸੁਚਮਤਾ ਨਹੀਂ, ਮਾਘ ਸੁੱਚੇ ਸੇ ਕਾਢੀਆਂ, ਮਾਘ ਦੇ ਮਹੀਨੇ ਵਿੱਚ ਸੁੱਚੇ ਉਹ ਬਣੇ ਨੇ ਜਿਨ ਪੂਰਾ ਗੁਰ ਵਿਗਮਾਨ, ਜਿਨ੍ਹਾਂ ਤੇ ਪੂਰਾ ਸਤਿਗੁਰੂ ਮਿਹਰਬਾਨ ਹੋ ਜਾਏ, ਦਿਆਲੂ ਹੋ ਜਾਏ, ਫਿਰ ਉਹ ਸੁੱਚੇ ਨੇ। ਤੇ ਉਹ ਸੁੱਚੇ ਕਿਵੇਂ ਹੋਏ? ਸਾਹਿਬ ਕਹਿਣ ਲੱਗੇ ਸੁੱਚੇ ਇਹ ਨਾ ਆਖੀਆਂ, ਬਹਿਣ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਅੰਦਰ ਸਾਈਂ ਵਸ ਗਿਆ ਉਹ ਅੰਦਰੋਂ ਸੁੱਚੇ ਨੇ, ਉਹੀ ਸੁਚਿਆਰ ਨੇ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਅਸੀਂ ਗੁਰਮਤਿ ਦਾ ਮਾਰਗ ਜੇ ਸਿਮਰਨ ਕਰਨਾ, ਸਾਧ ਸੰਗਤ ਕਰਨੀ, ਜਪਣ ਵਾਲਿਆਂ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਈ, ਬਾਕੀ ਫਿਰ ਗੁਰੂ ਦਾ ਕੰਮ ਹੈ, ਉਹ ਆਪ ਹੀ ਕਿਰਪਾ ਕਰਕੇ ਮੰਦਰ ਬਖਸ਼ਦਾ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਬਖਸ਼ ਦਿਆ ਜੇ। ਕੱਲ ਨੂੰ ਅਖੀਰ ਦਾ ਦੀਵਾਨ ਹੈ ਇਸ ਫੇਰੀ ਦਾ, ਇੱਕ ਬੇਨਤੀ ਆਪ ਦੇ ਚਰਨਾਂ ਵਿੱਚ ਹੁਣ ਵੀ ਕਰਨੀ ਹੈ ਤੇ ਕੱਲ ਨੂੰ, ਜਿਵੇਂ ਆਪ ਜੀ ਨੂੰ ਪਤਾ ਹੈ ਕਿ ਇਸ ਗੁਰੂ ਘਰ ਵਿਖੇ ਲੰਗਰ ਦੀ ਇਮਾਰਤ ਦੀ ਉਸਾਰੀ ਹੋਣੀ ਹੈ। ਦੇਖੋ ਆਉਣਾ ਆਪਾਂ ਹੀ ਇਸ ਗੁਰੂ ਘਰ ਵਿੱਚ, ਆਪਣੇ ਵਿੱਤ ਮੁਤਾਬਕ ਜਿੱਥੇ ਆਪ ਕਿਰਤ ਕਰਦੇ ਹੋ, ਦਸਵੰਦ ਦੀ ਮਾਇਆ ਵਿੱਚੋਂ ਸਤਿਗੁਰੂ ਦੇ ਘਰ ਦੀ ਸੇਵਾ ਲਈ ਪ੍ਰਬੰਧਕ ਵੀਰਾਂ ਦਾ ਸਹਿਯੋਗ ਦਿਆ ਜੇ, ਤਾਂ ਜੋ ਸਤਿਗੁਰੂ ਦੇ ਘਰ ਦੀ ਸੇਵਾ ਹੁੰਦੀ ਰਹੇ। ਆਪ ਨੇਮ ਨਾਲ ਦੇਖੋ, ਆਪ ਦਸਵੰਦ ਕੱਢਦੇ ਨੇ ਵਿੱਚੋਂ, ਗੁਰਮੁਖ ਪਿਆਰੇ ਆਪ ਵਿੱਚੋਂ, ਫਿਰ ਵੀ ਇਹਨੂੰ ਆਪਣਾ ਗੁਰੂ ਕਾ ਘਰ ਆਪਣਾ ਘਰ ਹੈ। ਤੇ ਮੈਂ ਤੇ ਕਈ ਵਾਰੀ ਹੱਸ ਕੇ ਕਹਿੰਦਾ ਹੁੰਦਾ ਕਿ ਅਖੀਰ ਤੇ ਜਿਸ ਘਰ ਦੇ ਲੋਕਾਂ ਨੂੰ ਨਹੀਂ ਰੱਖਣਾ, ਸੁਪਨਾ ਵਿੱਚ ਵੀ ਕਿਤੇ ਘਰਦਿਆਂ ਨੂੰ ਦਿਸ ਗਿਆ, ਉਹਨਾਂ ਅਰਦਾਸ ਹੀ ਕਰਾਉਣੀ ਹੈ। ਭਾਈ ਸਾਹਿਬ ਜੀ ਪਤਾ ਨਹੀਂ ਮਰਨ ਤੋਂ ਬਾਅਦ ਸੁਪਨੇ ਵਿੱਚ ਕਿਉਂ ਆਉਂਦਾ, ਅਰਦਾਸ ਕਰੋ ਸੁਪਨੇ ਵਿੱਚ ਨਾ ਦਿਸੇ ਕਰੇ। ਸੁਪਨੇ ਵਿੱਚ ਵੀ ਦੇਖਣਾ ਪਸੰਦ ਨਹੀਂ ਕਰਦੇ, ਫਿਰ ਗੁਰੂ ਘਰ ਹੀ ਅਰਦਾਸ ਹੋਣੀ ਹੈ, ਉਸ ਗੁਰੂ ਦੀ ਸੇਵਾ ਕਰੀਏ। ਦੂਸਰੀ ਬੇਨਤੀ, ਗੁਰਮੁਖਾਂ ਨੇ ਹੁਕਮ ਕੀਤਾ ਸੀ ਜੇ ਮਾਲਕ ਨੂੰ ਅਗਲੇ ਸਾਲ ਪਾਇਆ, ਉਸ ਦੀ ਰਹਿਮਤ ਹੈ, ਸਿੱਧ ਗੋਸ਼ਤ ਦੀ ਵਿਚਾਰ ਲਈ ਉਹ ਵਿਚਾਰ ਆਪ ਦੇ ਇਸ ਸਥਾਨ ਤੇ ਯਤਨ ਕਰਾਂਗੇ ਅਗਲੇ ਸਾਲ ਲਈ। ਕੱਲ੍ਹ ਨੂੰ ਅਖੀਰਲਾ ਦੀਵਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।